ਸਤਿਸੰਗਤ ਜੀ, ਪਿਆਰ ਨਾਲ ਕਹਿਣਾ, ਸਤਿਸੰਗਤ ਹਰਿਆਣਾ ਪੰਜਾਬ ਦੇ ਇਸ ਚੰਦ ਦਿਨਾਂ ਦੀ ਯਾਤਰਾ ਦੇ ਦੌਰਾਨ ਪਠਾਨਕੋਟ ਪੁੱਜ ਕੇ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਜਿਵੇਂ ਕਿ ਹੁਣੇ ਜ਼ਿਕਰ ਹੋਇਆ ਕਿ ਕਰੀਬ 2 ਸਾਲਾਂ ਬਾਅਦ ਮੁੜ ਕੇ ਇੱਥੇ ਪਠਾਨਕੋਟ ਆ ਕੇ ਇਸ ਵਿਸ਼ਾਲ ਰੂਪ ਵਿੱਚ ਸਤਸੰਗ ਕਰਨ ਦਾ ਮੌਕਾ ਮਿਲਿਆ ਹੈ। ਜਿਹੜੇ ਸੀਮਿਤ ਜੇ ਦਿਨ ਪ੍ਰਾਪਤ ਹੋਏ 2014 ਦੇ ਆਖਰੀ ਦਿਨ, ਇਸ ਵਿੱਚ ਕੁਰੂਕਸ਼ੇਤਰ ਔਰ ਕਪੂਰਥਲਾ ਵਿਖੇ ਇਸੇ ਤਰ੍ਹਾਂ ਦੇ ਨਾਲ ਵਿਸ਼ਾਲ ਰੂਪ ਦੇ ਵਿੱਚ ਸਤਸੰਗ ਕਰਨ ਦਾ ਮੌਕਾ ਮਿਲਿਆ ਔਰ ਉੱਥੇ ਵੀ ਉਤਸ਼ਾਹ ਭਰਪੂਰ ਦੇਖਣ ਨੂੰ ਮਿਲੇ। ਇਸ ਤੋਂ ਪਹਿਲਾਂ 1 ਹਫ਼ਤਾ ਹੀ ਦਿੱਲੀ ਰਹਿਣਾ ਹੋਇਆ ਔਰ 8-9 ਦਿਨ ਉਸ ਤੋਂ ਪਹਿਲਾਂ ਦੇ ਉਹ ਉੱਤਰ ਪ੍ਰਦੇਸ਼ ਦੇ ਅਲੱਗ ਅਲੱਗ ਥਾਵਾਂ 'ਤੇ ਇਸੇ ਤਰ੍ਹਾਂ ਦੇ ਵਿਸ਼ਾਲ ਰੂਪ ਕਈ ਜਗ੍ਹਾ 'ਤੇ ਅਤੇ ਇਸ ਤੋਂ ਵੀ ਡਿਓਡੀ ਹਾਜ਼ਰੀ ਉੱਥੇ ਵੇਖਣ ਨੂੰ ਮਿਲੀ, ਜਿਹੜੇ ਕਿ ਆਪਣੀ ਭਾਸ਼ਾ ਪੂਰਵੀ ਭਾਸ਼ਾ ਵਿੱਚ, ਭੋਜਪੁਰੀ ਭਾਸ਼ਾ ਵਿੱਚ, ਹਿੰਦੀ ਭਾਸ਼ਾ ਵਿੱਚ ਇਸੇ ਤਰ੍ਹਾਂ ਦੇ ਭਾਵ ਪ੍ਰਗਟ ਕਰ ਰਹੇ ਸਨ ਜਿਵੇਂ ਅੱਜ ਇੱਥੇ ਕੁਛ ਪੰਜਾਬੀ ਵਿੱਚ, ਕੁਛ ਹਿਮਾਚਲੀ ਵਿੱਚ, ਕੁਛ ਡੋਗਰੀ ਵਿੱਚ, ਕੁਛ ਅੰਗਰੇਜ਼ੀ ਵਿੱਚ ਭਾਵ ਰੱਖੇ ਗਏ ਗੀਤ ਕਵਿਤਾ ਵਿਖਿਆਨ ਦੇ ਰੂਪ ਵਿੱਚ। ਤਾਂ ਉੱਥੇ ਵੀ ਇਸੇ ਤਰ੍ਹਾਂ ਦੇ ਨਾਲ ਉਤਸ਼ਾਹ ਔਰ ਇਹੀ ਜ਼ਿਕਰ ਚੱਲ ਰਿਹਾ ਹੈ ਲਗਾਤਾਰ ਕਿ ਜਿਵੇਂ ਇੱਥੇ 2 ਸਾਲਾਂ ਬਾਅਦ ਆਉਣ ਦਾ ਮੌਕਾ ਮਿਲਿਆ, ਉਸ ਯਾਤਰਾ ਵਿੱਚ ਪਹਿਲਾ ਸਟੇਸ਼ਨ ਮਥੁਰਾ, ਉੱਥੇ 2.5 ਸਾਲ ਬਾਅਦ ਜਾਣ ਦਾ ਮੌਕਾ ਮਿਲਿਆ, ਲੇਕਿਨ ਉਸ ਤੋਂ ਹਟ ਕੇ ਬਾਕੀ ਜਿਤਨੇ ਵੀ ਥਾਂ ਸਨ, ਕਿਤੇ 15 ਸਾਲ ਬਾਅਦ, ਕਿਤੇ 20 ਸਾਲਾਂ ਬਾਅਦ, ਕਿਤੇ 18 ਸਾਲ ਬਾਅਦ, ਕਿਤੇ 9 ਸਾਲਾਂ ਬਾਅਦ ਜਾਣ ਦੇ ਮੌਕੇ ਮਿਲੇ, ਭਾਵੇਂ ਉਹ ਅਯੋਧਿਆ ਸੀ, ਆਜ਼ਮਗੜ੍ਹ ਜਾਂ ਪ੍ਰਤਾਪਗੜ੍ਹ ਜਾਂ ਇਟਾਵਾ ਜਾਂ ਫਿਰ ਰਾਏਬਰੇਲੀ ਜਾਂ ਸੀਤਾਪੁਰ ਜਾਂ ਫਿਰ ਹਮੀਰਪੁਰ ਜਾਂ ਫਿਰ ਬਰੇਲੀ। ਤੋਂ ਕਾਫੀ ਲੰਬੇ ਅਰਸੇ ਦੇ ਬਾਅਦ ਉੱਥੇ ਜਾ ਕੇ ਜਿੱਥੇ ਸੰਗਤਾਂ ਦੇ ਦਰਸ਼ਨ ਹੋਏ ਔਰ ਉੱਥੇ ਜਾਣ ਦਾ ਮੌਕਾ ਵੀ ਮਿਲਿਆ, ਸਮਾਗਮ ਜਿਹੜਾ ਦਿੱਲੀ ਵਿੱਚ ਸੰਪੰਨ ਹੋਇਆ 18 ਨਵੰਬਰ ਨੂੰ, ਉਸ ਤੋਂ ਪੂਰੇ 20 ਦਿਨਾਂ ਬਾਅਦ ਹੀ ਉੱਥੇ ਜਾਣ ਦਾ ਮੌਕਾ ਮਿਲਿਆ ਔਰ ਕਈ ਕਹਿ ਰਹੇ ਸਨ ਕਿ ਹੁਣੇ ਤਾਂ ਸਮਾਗਮ ਤੋਂ ਹੋ ਕੇ ਆਏ ਹਨ, 20 ਦਿਨ ਹੀ ਹੋਏ ਹਨ, ਲੇਕਿਨ ਜਦ ਉੱਥੇ ਵਿਸ਼ਾਲ ਰੂਪ ਸਮਾਗਮਾਂ ਦੇ ਹੀ ਬਣੇ ਸਾਰੇ, ਇਸ ਤਰ੍ਹਾਂ ਹੀ ਲੱਗ ਰਿਹਾ ਸੀ ਜਿਵੇਂ ਉੱਤਰ ਪ੍ਰਦੇਸ਼ ਦਾ ਸਮਾਗਮ ਹੋ ਰਿਹਾ ਹੈ ਹਰ ਥਾਂ ਦੇ ਉੱਤੇ। ਤੋ ਕਹਿਣ ਦਾ ਭਾਵ ਇਹੀ ਹੈ ਕਿ ਜਿੱਥੇ ਜਿੱਥੇ ਵੀ ਜਾਣ ਦੇ ਮੌਕੇ ਮਿਲਦੇ ਹਨ, ਭਾਵੇਂ ਦੇਸ਼ ਦੇ ਕਿਸੇ ਪ੍ਰਾਂਤ ਦੇ ਵਿੱਚ ਜਾਂ ਵਿਸ਼ਵ ਦੇ ਕਿਸੇ ਮੁਲਕ ਦੇ ਵਿੱਚ, ਉੱਥੇ ਹੀ ਪੈਗਾਮ ਇਹੀ ਰਹਿੰਦਾ ਹੈ ਮਾਨਵ ਭਾਈਚਾਰੇ ਦਾ, ਮਿਲਵਰਤਨ ਦਾ, ਪਿਆਰ ਦਾ, ਏਕਤਾ ਦਾ, ਏਕਤਵ ਦਾ। ਜਿਵੇਂ ਕਿ ਅੱਜ ਵੀ ਜ਼ਿਕਰ ਹੋਇਆ, ਇੱਕ ਏਕਤਵ ਅਤੇ ਇੱਕ ਸਦਭਾਵਨਾ, ਹਾਰਮਨੀ ਇਨ ਵਨਨੈਸ, ਜਿਹੜਾ ਕਿ ਸਮਾਗਮ ਦੇ ਉੱਤੇ ਮੋਟੋ ਦਿੱਤਾ ਗਿਆ। ਤੋ ਇਸੇ ਦੀ ਜ਼ਰੂਰਤ ਹੈ ਹਰ ਥਾਂ ਦੇ ਉੱਤੇ, ਕਿਉਂਕਿ ਅੱਜ ਇਨਸਾਨ ਵੰਡਿਆ ਹੋਇਆ ਹੈ, ਇਨਸਾਨ ਹਿੰਸਕ ਰਸਤੇ 'ਤੇ ਤੁਰ ਚੱਲਿਆ ਹੈ, ਇਨਸਾਨ ਇਨਸਾਨ ਦਾ ਨੁਕਸਾਨ ਕਰ ਰਿਹਾ ਹੈ, ਇਨਸਾਨ ਇਨਸਾਨ ਦਾ ਵੈਰੀ ਬਣਿਆ ਹੋਇਆ ਹੈ, ਭੁੱਲ ਗਿਆ ਹੈ ਉਹਨਾਂ ਸਿੱਖਿਆਵਾਂ ਨੂੰ ਜਿਹੜੇ ਪਾਠ ਗੁਰੂ ਪੀਰ ਪੈਗੰਬਰ ਵਲੀਆਂ ਨੇ ਯੁਗਾਂ ਯੁਗਾਂ ਤੋਂ ਸੰਸਾਰ ਨੂੰ ਪੜ੍ਹਾਏ। ਲੇਕਿਨ ਇਹੀ ਇਨਸਾਨ ਦੀ ਨਾਦਾਨੀ ਹੈ, ਜਦਕਿ ਧਰਤੀ ਸਵਰਗ ਵਰਗੀ ਜਿਹੜੀ ਹੈ, ਇਸ ਨੂੰ ਨਰਕ ਦਾ ਰੂਪ ਦੇਣ ਦੇ ਵਿੱਚ ਕੋਈ ਜਾਨਵਰ, ਕੋਈ ਪਸ਼ੂ 84 ਲੱਖ ਯੋਨੀਆਂ ਵਿੱਚੋਂ ਕਿਸੇ ਦੀ ਕੋਈ ਵੀ ਜ਼ਿੰਮੇਦਾਰ ਨਹੀਂ ਹੈ। ਇਸ ਧਰਤੀ ਨੂੰ ਦੋਜ਼ਖ ਬਣਾਉਣ ਦੇ ਲਈ ਇਨਸਾਨ ਹੀ ਜ਼ਿੰਮੇਦਾਰ ਰਿਹਾ ਹੈ, ਔਰ ਅਗਰ ਇਸਨੇ ਜੰਨਤ ਬਣਨਾ ਹੈ, ਉਹ ਵੀ ਕਿਸੇ ਜਾਨਵਰ ਪਸ਼ੂਆਂ ਰਾਹੀਂ ਨਹੀਂ ਹੋਣਾ, ਜੰਨਤ ਬਣਾਉਣ ਦੇ ਲਈ ਵੀ ਫਿਰ ਇਨਸਾਨ ਹੀ ਹੋਣਗੇ ਜਿਹੜੇ ਕਿ ਇਸ ਨੂੰ ਜੰਨਤ ਬਣਾਉਣਗੇ। ਤੋ ਮਹਾਂਪੁਰਸ਼ਾਂ ਨੇ ਇਸ ਧਰਤੀ ਨੂੰ ਜੰਨਤ ਬਣਾਉਣ ਦੇ ਲਈ ਹੀ ਇਨਸਾਨ ਨੂੰ ਜਾਗ੍ਰਿਤੀ ਦਿੱਤੀ, ਪੈਗਾਮ ਦਿੱਤੇ, ਜੀਵਨ ਲਗਾਏ, ਬਲੀਦਾਨ ਦਿੱਤੇ, ਕੁਰਬਾਨੀਆਂ ਦਿੱਤੀਆਂ, ਤਾਂ ਕਿ ਇਨਸਾਨ ਸੱਚ ਦਾ ਆਧਾਰ ਲਵੇ, ਇੱਕ ਸੱਚ ਦੇ ਉੱਤੇ ਆਪਣਾ ਜੀਵਨ ਇੱਕ ਬਿਤਾਵੇ, ਇਸ ਨੂੰ ਅਪਣਾ ਕੇ, ਇਸ ਨੂੰ ਹਿਰਦੇ ਵਿੱਚ ਵਸਾ ਕੇ, ਇਸ ਦੇ ਬੰਦਿਆਂ ਨਾਲ ਪਿਆਰ ਕਰਕੇ, ਸਦਭਾਵਨਾ ਨਾਲ ਯੁਕਤ ਹੋ ਕੇ, ਇੱਕ ਦੂਸਰੇ ਦੇ ਹਿਤੈਸ਼ੀ ਬਣ ਕੇ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰਨ। ਲੇਕਿਨ ਇਨਸਾਨ ਹੀ ਹੈ ਜਿਹੜਾ ਭੁੱਲਦਾ ਆਇਆ ਹੈ, ਇਨਸਾਨ ਹੀ ਹੈ ਜਿਹੜਾ ਭਟਕਦਾ ਆਇਆ ਹੈ, ਬਹਿਕੀ ਹੋਈ ਚਾਲ ਇਸ ਦੀ ਇਹ ਹਮੇਸ਼ਾ ਹੀ ਵੇਖਣ ਨੂੰ ਮਿਲੀ ਹੈ। ਪਤਾ ਨਹੀਂ ਕਿਹੜੇ ਨਸ਼ੇ ਵਿੱਚ ਚੂਰ ਰਹਿੰਦਾ ਹੈ, ਜਿਸ ਦੇ ਕਾਰਨ ਇਸ ਦੇ ਕਦਮ ਬਹਿਕੇ ਹੋਏ ਹੁੰਦੇ ਹਨ। ਜਿਹਨੂੰ ਕੋਈ ਕੋਈ ਨਸ਼ਾ ਕਰ ਲੈਂਦਾ ਹੈ ਤਾਂ ਉਸਦੀ ਚਾਲ ਤੁਸੀਂ ਵੇਖੋਗੇ ਕਿਤੇ ਸਿੱਧੀ ਚਾਲ ਨਹੀਂ ਹੁੰਦੀ ਹੈ, ਲੜਖੜਾਉਂਦਾ ਹੈ, ਬਹਿਕਦਾ ਹੋਇਆ ਕਿਤੇ ਡਿੱਗਦਾ ਹੈ, ਕਿਤੇ ਕਿਸੇ ਨੂੰ ਡੇਗਦਾ ਹੈ। ਇਸ ਤਰ੍ਹਾਂ ਦੇ ਨਾਲ ਨਸ਼ੇ ਵਿੱਚ ਚੂਰ ਇਨਸਾਨ ਵੀ ਉਸਦੀ ਚਾਲ ਬਹਿਕੀ ਹੋਈ ਚਾਲ ਹੁੰਦੀ ਹੈ। ਤਾਂ ਇਹ ਵੀ ਇਨਸਾਨ ਕਿਤਨੇ ਕਿਤਨੇ ਨਸ਼ਿਆਂ ਵਿੱਚ ਚੂਰ ਹਨ, ਕੋਈ ਦੌਲਤ ਦੇ ਨਸ਼ੇ ਵਿੱਚ ਚੂਰ, ਕੋਈ ਤਾਕਤ ਦੇ ਨਸ਼ੇ ਵਿੱਚ ਚੂਰ, ਕੋਈ ਹਕੂਮਤ ਦੇ ਨਸ਼ੇ ਵਿੱਚ ਚੂਰ, ਕੋਈ ਕਿਸੇ ਨੂੰ ਹੋਰ ਨਸ਼ਾ ਚੜਿਆ ਹੋਇਆ ਹੈ। ਤਾਂ ਉਸੇ ਨਸ਼ੇ ਵਿੱਚ ਚੂਰ ਇਹ ਆਪਣਾ ਅਤੇ ਹੋਰਨਾਂ ਦਾ ਨੁਕਸਾਨ ਇਹ ਕਰਦੇ ਚਲੇ ਜਾ ਰਹੇ ਹਨ। ਤਾਂ ਮਹਾਂਪੁਰਸ਼ਾਂ ਨੇ ਹਰ ਯੁੱਗ ਹਰ ਦੌਰ ਦੇ ਵਿੱਚ ਇਨਸਾਨ ਨੂੰ ਸੁਚੇਤ ਕੀਤਾ ਕਿ ਹੇ ਇਨਸਾਨ, ਇਹ ਤੇਰੀ ਚਾਲ ਜਿਹੜੀ ਹੈ ਇਹ ਨੁਕਸਾਨ ਵਾਲੀ ਚਾਲ ਹੈ, ਔਰ ਨਾ ਹੀ ਇਹ ਇਨਸਾਨੀ ਜਾਮੇ ਵਿੱਚ ਆਏ ਹੋਏ ਉਸ ਦੀ ਇਹ ਸ਼ੋਭਾ ਹੈ। ਤਾਂ ਇੱਕ ਸਾਰੀ ਹੀ ਮਾਨਵ ਜਾਤੀ ਨੂੰ ਕਲੰਕਿਤ ਕਰਨ ਵਾਲਿਆਂ ਨੂੰ ਇੱਕ ਮਹਾਂਪੁਰਸ਼ ਸੰਤ ਜਨਾਂ ਨੇ ਇਹ ਆਵਾਜ਼ ਦਿੱਤੀ ਕਿ ਇੱਕ ਇਨਸਾਨੋ, ਤੁਸੀਂ ਇੱਕ ਦਾਨਵੀਏ ਚਾਲ ਨਾ ਚੱਲੋ, ਇਹ ਕਰੂੜਤਾ ਅਤੇ ਕਠੋਰਤਾ ਦੇ ਪ੍ਰਮਾਣ ਨਾ ਦਿਓ, ਇਹ ਸਾਰੇ ਹੀ ਬੰਦੇ ਮਾਲਿਕ ਦੇ ਬੰਦੇ ਹਨ, ਔਰ ਤੁਸੀਂ ਵੰਡੀਆਂ ਪਾ ਕੇ ਬੈਠ ਗਏ ਹੋ, ਮਜ਼ੋ ਮਿਲਤ ਦੇ ਨਾਰੇ ਬੁਲੰਦ ਕਰਦੇ ਹੋ ਅਤੇ ਮਾਸੂਮਾਂ ਦੀ ਜਾਨਾਂ ਲੈ ਲੈਂਦੇ ਹੋ। ਜਾਤੀ ਪਾਤੀ ਦਾ ਨਾਰਾ ਬੁਲੰਦ ਹੁੰਦਾ ਹੈ ਤਾਂ ਮਾਸੂਮਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ, ਕਿਤੇ ਭਾਸ਼ਾਵਾਂ ਦੀਆਂ ਦੀਵਾਰਾਂ, ਕਿਤੇ ਸੰਸਕ੍ਰਿਤੀਆਂ ਕਲਚਰਸ ਦੀਆਂ ਦੀਵਾਰਾਂ, ਕਿਤੇ ਪ੍ਰਾਂਤੀਏਵਾਦ, ਕਿਤੇ ਕੋਈ ਹੋਰ ਹੱਦਾਂ ਸਰਹੱਦਾਂ। ਤੋ ਇਸ ਹੱਦਬੰਦੀਆਂ ਵਿੱਚ ਬੰਨੇ ਹੋਏ ਜਿੱਥੇ ਕਿ ਮਾਲਿਕ ਬੇਹੱਦਾ ਹੈ, ਔਰ ਜਿਹੜੇ ਇਸ ਦੇ ਨਾਲ ਜੁੜਦੇ ਹਨ ਉਹ ਫਿਰ ਹੱਦਬੰਦੀਆਂ ਵਿੱਚ ਯਕੀਨ ਨਹੀਂ ਕਰਦੇ ਹਨ, ਕਿਉਂਕਿ ਬੇਹੱਦੇ ਨੂੰ ਅਪਣਾ ਲਿਆ ਹੈ ਜਿਸ ਦੀ ਕੋਈ ਹੱਦ ਨਹੀਂ ਹੈ। ਤੋ ਜਦ ਇਸ ਨੂੰ ਅਪਣਾ ਲਿਆ ਜਾਂਦਾ ਹੈ ਫਿਰ ਕੋਈ ਹੱਦ ਨਹੀਂ ਰਹਿੰਦੀ ਹੈ, ਕਿ ਕੋਈ ਲਕੀਰਾਂ ਨਹੀਂ ਖਿੱਚੀਆਂ ਜਾਂਦੀਆਂ ਹਨ ਕਿ ਇੱਧਰ ਮੇਰੇ ਉੱਧਰ ਤੇਰੇ, ਮੇਰੀ ਜਾਤੀ ਤੇਰੀ ਜਾਤੀ, ਮੇਰਾ ਮਜ਼ਹਬ ਤੇਰਾ ਮਜ਼ਹਬ, ਮੇਰੀ ਭਾਸ਼ਾ ਤੇਰੀ ਭਾਸ਼ਾ, ਮੇਰੀ ਪ੍ਰਾਂਤ ਤੇਰੀ ਪ੍ਰਾਂਤ, ਮੇਰਾ ਮੁਲਕ ਤੇਰਾ ਮੁਲਕ। ਇਸ ਤਰ੍ਹਾਂ ਦੇ ਨਾਲ ਫਿਰ ਇਹ ਕੋਈ ਇਸ ਤਰ੍ਹਾਂ ਦੀ ਹੱਦ ਦੇ ਵਿੱਚ ਨਹੀਂ ਰਹਿੰਦੇ ਹਨ, ਔਰ ਜਿਹੜਾ ਇਸ ਤਰ੍ਹਾਂ ਦੇ ਨਾਲ ਦਾਇਰੇ ਬਣਾ ਲੈਂਦੇ ਹਨ, ਦੀਵਾਰਾਂ ਖੜੀਆਂ ਕਰ ਲੈਂਦੇ ਹਨ, ਜਿਵੇਂ ਠਾਕੁਰ ਰਵਿੰਦਰਨਾਥ ਟੈਗੋਰ ਜੀ ਦੀ ਉਹ ਪੰਕਤੀ ਦਾ ਅਕਸਰ ਦੁਹਰਾਉਂਦਾ ਹੈ ਜੋ ਉਹਨਾਂ ਨੇ ਕਹੀ ਕਿ ਆਈ ਹੈਵ ਬਿਲਡ ਵਾਲਸ ਆਲ ਅਰਾਊਂਡ ਮੀ ਐਂਡ ਦ ਵਾਲਸ ਹੈਵ ਗਰੋਨ ਸੋ ਹਾਈ ਦੈਟ ਆਈ ਐਮ ਲੋਸਟ ਇਨ ਇਟ, ਕਿ ਮੈਂ ਆਪਣੇ ਚਾਰੋਂ ਤਰਫ ਦੀਵਾਰਾਂ ਖੜੀਆਂ ਕਰ ਲਈਆਂ ਹਨ, ਔਰ ਇਹ ਦੀਵਾਰਾਂ ਐਡੀਆਂ ਉੱਚੀਆਂ ਹੋ ਗਈਆਂ ਹਨ ਕਿ ਮੈਂ ਉਸ ਵਿੱਚ ਗੁੰਮ ਹੋ ਕੇ ਰਹਿ ਗਿਆ ਹਾਂ। ਯਾਨੀ ਕਿ ਉਹ ਬਿਆਨ ਕਰ ਰਹੇ ਹਨ ਕਿ ਜਿਹੜੇ ਦੀਵਾਰਾਂ ਆਪਣੇ ਆਲੇ ਦੁਆਲੇ ਖੜੇ ਕਰਦੀਆਂ ਹਨ ਉਹ ਆਪ ਹੀ ਗੁੰਮ ਹੁੰਦੇ ਹਨ, ਉਹ ਆਪ ਹੀ ਕੱਟ ਕੇ ਰਹਿ ਜਾਂਦੇ ਹਨ ਹੋਰਨਾਂ ਤੋਂ। ਉਹਨਾਂ ਦਾ ਦਾਇਰਾ ਉਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਖੂਹ ਦੇ ਵਿੱਚ ਮੈਂਢਕ ਹੁੰਦਾ ਹੈ, ਜਿਹੜਾ ਡੱਡੂ ਹੁੰਦਾ ਹੈ, ਉਹ ਸੋਚਦਾ ਹੈ ਕਿ ਬਸ ਇਸ ਤੋਂ ਵੱਡਾ ਜਹਾਨ ਹੈ ਹੀ ਨਹੀਂ, ਉਸ ਦੇ ਚਾਰੋਂ ਤਰਫ ਦੀਵਾਰ ਹੈ ਉਸ ਖੂਹ ਦੀ, ਔਰ ਪਾਣੀ ਦਾ ਤਲ ਜਿਹੜਾ ਹੈ ਬੜਾ ਨੀਵਾਂ ਹੈ, ਔਰ ਉਸਨੂੰ ਨਜ਼ਰ ਆ ਰਿਹਾ ਹੈ ਤਾਂ ਕੇਵਲ ਉਹ ਚਾਰੋਂ ਤਰਫ ਦੀਆਂ ਦੀਵਾਰਾਂ ਨਜ਼ਰ ਆ ਰਹੀਆਂ ਹਨ, ਔਰ ਕਿਤੇ ਉੱਤੇ ਝਾਤੀ ਮਾਰਦਾ ਹੈ ਥੋੜ੍ਹਾ ਜਿਹਾ ਨੀਲਾ ਜਿਹਾ ਅਸਮਾਨ ਨਜ਼ਰ ਆ ਜਾਏਗਾ, ਇਸ ਤੋਂ ਹਟ ਕੇ ਔਰ ਕੁਛ ਨਹੀਂ। ਲੇਕਿਨ ਉਸਦੀ ਸੋਚ ਇਹ ਹੈ ਕਿ ਬਸ ਇਸ ਤੋਂ ਵੱਡਾ ਜਹਾਨ ਹੈ ਹੀ ਨਹੀਂ ਕੋਈ, ਮੇਰੇ ਵਰਗਾ ਐਸਾ ਜਹਾਨ ਹੈ ਹੀ ਨਹੀਂ ਕੋਈ। ਲੇਕਿਨ ਜਿਉਂ ਹੀ ਉਸ ਖੂਹ ਦੇ ਵਿੱਚ ਬਰਸਾਤ ਦਾ ਪਾਣੀ ਡਿੱਗਦਾ ਹੈ, ਉਸ ਪਾਣੀ ਦਾ ਲੈਵਲ ਉੱਚਾ ਹੁੰਦਾ ਹੈ, ਨਾਲ ਹੀ ਨਾਲ ਉਸ ਡੱਡੂ ਦੀ ਵੀ ਲੈਵਲ ਉੱਚਾ ਹੋ ਜਾਂਦਾ ਹੈ। ਪਾਣੀ ਦੇ ਉੱਤੇ, ਤਲ ਦੇ ਉੱਤੇ ਬੈਠਾ ਹੋਇਆ ਹੈ, ਸਰਫੇਸ ਦੇ ਉੱਤੇ ਬੈਠਾ ਹੋਇਆ ਹੈ, ਤਾਂ ਜਿਉਂ ਜਿਉਂ ਪਾਣੀ ਡਿੱਗਦਾ ਹੈ ਉਸਦਾ ਲੈਵਲ ਉੱਚਾ ਹੁੰਦਾ ਚਲਾ ਜਾਂਦਾ ਹੈ। ਔਰ ਫਿਰ ਕੀ ਵੇਖਦਾ ਹੈ ਕਿ ਕੇਵਲ ਦੀਵਾਰਾਂ ਨਹੀਂ, ਕੇਵਲ ਉਹ ਛੋਟਾ ਜਿਹਾ ਟੁਕੜਾ ਨੀਲਾਪਨ ਦਾ ਨਹੀਂ, ਉਹ ਨੀਲਾਪਨ ਵੀ ਵਧੇਰੇ ਨਜ਼ਰ ਆਉਣ ਲੱਗ ਪਿਆ ਹੈ, ਔਰ ਨਾਲ ਹੀ ਨਾਲ ਹੁਣ ਕੋਈ ਪਰਬਤ ਦੀਆਂ ਚੋਟੀਆਂ ਵੀ ਨਜ਼ਰ ਆਉਣ ਲੱਗ ਪਈਆਂ ਹਨ। ਹੋਰ ਪਾਣੀ ਉੱਚਾ ਹੋਇਆ, ਹੋਰ ਲੈਵਲ ਉੱਚਾ ਹੋਇਆ, ਹੁਣ ਉਸਨੂੰ ਦਰਖਤ, ਵਰਖਸ਼, ਪੇੜ ਨਜ਼ਰ ਆ ਰਹੇ ਹਨ। ਹੋਰ ਲੈਵਲ ਉੱਚਾ ਹੁੰਦਾ ਹੈ, ਉਸ ਨੂੰ ਬੰਦੇ, ਪਸ਼ੂ ਨਜ਼ਰ ਆਉਂਦੇ ਹਨ, ਬੜੇ ਰੰਗ ਨਜ਼ਰ ਆਉਂਦੇ ਹਨ, ਮਕਾਨ ਨਜ਼ਰ ਆਉਂਦੇ ਹਨ। ਅਤੇ ਜਦ ਪੂਰਾ ਹੀ ਉੱਤੇ ਪਹੁੰਚ ਜਾਂਦਾ ਹੈ, ਫਿਰ ਉਹ ਚਾਰੋਂ ਤਰਫ 360 ਡਿਗਰੀ ਘੁੰਮ ਕੇ ਵੇਖਦਾ ਹੈ ਕਿ ਵਾਕਈ ਇਹ ਤਾਂ ਕਿੱਡਾ ਵੱਡਾ ਜਹਾਨ ਹੈ। ਮੈਂ ਸੋਚੀ ਬੈਠਾ ਸੀ ਕਿ ਜਿਤਨਾ ਵੱਡਾ ਜਹਾਨ ਜਿੱਥੇ ਮੈਂ ਰਹਿ ਰਿਹਾ ਸਾਂ, ਇਸ ਤੋਂ ਵੱਡਾ ਹੈ ਹੀ ਨਹੀਂ। ਤਾਂ ਕਹਿਣ ਦਾ ਕੀ ਭਾਵ ਹੈ ਕਿ ਇੱਕ ਇਨਸਾਨ ਐਸੇ ਹੀ ਇੱਕ ਅਗਿਆਨਤਾ ਦੇ ਵਸ਼ ਵਿੱਚ ਆ ਕੇ ਇੱਕ ਛੋਟੇ ਦਾਇਰੇ ਵਿੱਚ ਵਸਦੇ ਹਨ, ਔਰ ਦੂਸਰੇ ਪਾਸੇ ਮਹਾਂਪੁਰਸ਼ਾਂ ਦੇ ਬਚਨ ਵੀ ਪੜ੍ਹਦੇ ਹਨ ਕਿ ਸਾਰਾ ਸੰਸਾਰ, ਸਾਰਾ ਜਹਾਨ ਇਹ ਮਾਲਿਕ ਖਾਲਿਕ ਦਾ ਜਹਾਨ ਹੈ, ਇਸੇ ਦਾ ਵਸਾਇਆ ਹੋਇਆ ਇਹ ਜਹਾਨ ਹੈ, ਇਹ ਸਾਰੀ ਕਾਇਨਾਤ, ਇਹ ਸਾਰੀ ਯੂਨੀਵਰਸ ਇਸੇ ਦੀ ਹੀ ਰਚਨਾ ਹੈ, ਔਰ ਜਿਤਨੇ ਵੀ ਬੰਦੇ ਹਨ ਇਹਨਾਂ ਵਿੱਚ ਇੱਕ ਆਤਮਾ ਵਸਦੀ ਹੈ ਜਿਹੜੀ ਕਿ ਪਰਮਾਤਮਾ ਦੀ ਇਸੇ ਇੱਕ ਦੀ ਹੀ ਅੰਸ਼ ਹੈ। ਤਾਂ ਫਿਰ ਕਿਉਂ ਇਹ ਭੇਦਭਾਵ, ਕਿਉਂ ਇਹ ਛੋਟੇ ਦਾਇਰੇ? ਮਹਾਂਪੁਰਸ਼ਾਂ ਨੇ ਕਿੱਥੇ ਵੰਡੀਆਂ ਪਾਉਣ ਲਈ ਕਿਹਾ ਸੀ? ਕਿੱਥੇ ਉਹਨਾਂ ਦੀਆਂ ਸ਼ਿਕਸ਼ਾਵਾਂ ਸਨ? ਕਿੱਥੇ ਉਹਨਾਂ ਦੇ ਉਪਦੇਸ਼ ਸਨ? ਉਹਨਾਂ ਨੇ ਤਾਂ ਮਿਲਵਰਤਨ ਦਾ ਹੀ ਪਾਠ ਪੜ੍ਹਾਇਆ ਸੀ, ਉਹਨਾਂ ਲਈ ਕੋਈ ਪਰਾਇਆ ਬੇਗਾਨਾ ਨਹੀਂ ਸੀ, ਉਹਨਾਂ ਲਈ ਕੋਈ ਵਰਣ ਨੀਵਾਂ ਔਰ ਕੋਈ ਵਰਣ ਉੱਚਾ ਨਹੀਂ ਸੀ, ਜਿਵੇਂ ਕਿ ਅਸੀਂ ਅਗਿਆਨਤਾ ਵਿੱਚ ਮਨ ਬੈਠਦੇ ਹਾਂ। ਔਰ ਇਸੇ ਲਈ ਹੀ ਇਹ ਵੈਰ ਵਾਸਤੇ ਵੱਧਦੇ ਚਲੇ ਜਾ ਰਹੇ ਹਨ, ਇਹ ਘਿਰਣਾ ਵੱਧਦੀ ਚਲੀ ਜਾ ਰਹੀ ਹੈ, ਇਹ ਜਲਨ ਦੀ ਭਾਵਨਾ ਵੱਧਦੀ ਚਲੀ ਜਾ ਰਹੀ ਹੈ, ਬਰਦਾਸ਼ਤ ਦੇ ਮਾਦੇ ਘੱਟ ਤੋਂ ਘੱਟ ਹੁੰਦੇ ਚਲੇ ਜਾ ਰਹੇ ਹਨ। ਦੂਸਰੇ ਪਾਸੇ ਤਰੱਕੀਆਂ ਹੋ ਰਹੀਆਂ ਹਨ, ਸਾਇੰਟੀਫਿਕਲੀ, ਟੈਕਨੋਲੋਜੀਕਲੀ, ਹੋਰ ਮੈਡੀਕਲੀ, ਅਨੇਕਾਂ ਅਨੇਕਾਂ ਪਹਿਲੂਆਂ ਨੂੰ ਅਸੀਂ ਵੇਖਦੇ ਹਾਂ। 21ਵੀਂ ਸਦੀ ਤੱਕ ਪੁੱਜਦਿਆਂ ਪੁੱਜਦਿਆਂ ਕਿਤਨਾ ਵਿਕਾਸ ਹੋ ਗਿਆ, ਲੇਕਿਨ ਇਨਸਾਨ ਦੀ ਗਿਰਾਵਟ ਵੀ ਨਾਲ ਨਾਲ ਵੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਸਾਇੰਸ ਤਰੱਕੀ ਕਰ ਰਹੀ ਹੈ, ਅੱਛੇ ਤੋਂ ਅੱਛੇ ਸਹੂਲਤਾਂ ਵਾਲੇ ਸਾਧਨ ਸਾਨੂੰ ਮਿਲ ਰਹੇ ਹਨ, ਔਰ ਦੂਸਰੇ ਪਾਸੇ ਸਾਡਾ ਪਿਛੜਾਪਨ ਵੀ ਵੱਧਦਾ ਜਾ ਰਿਹਾ ਹੈ, ਹੋਰ ਪਿੱਛੇ ਹੁੰਦੇ ਚਲੇ ਜਾ ਰਹੇ ਹਾਂ, ਵੈਰ ਵਾਸਤੇ ਵੱਧਦੇ ਚਲੇ ਜਾ ਰਹੇ ਹਨ, ਈਰਸ਼ਾ ਵੱਧਦੀ ਚਲੀ ਜਾ ਰਹੀ ਹੈ। ਅੱਜ ਤੋਂ ਕੋਈ 10 ਸਾਲ ਪਹਿਲਾਂ ਅਸੀਂ ਨਹੀਂ ਸੁਣਿਆ ਸੀ ਕਿ ਸੜਕ 'ਤੇ ਜਾਂਦਿਆਂ ਕਿਸੇ ਨੇ ਹੌਰਨ ਪਿੱਛੋਂ ਦਿੱਤਾ, ਔਰ ਅਗਲੇ ਨੇ ਅਗਰ 2 ਮਿੰਟ 5 ਮਿੰਟ ਰਾਹ ਨਹੀਂ ਦਿੱਤਾ ਤਾਂ ਉਤਰ ਕੇ ਉਸਨੂੰ ਗੋਲੀ ਨਾਲ ਉਡਾ ਦਿੱਤਾ ਔਰ ਘਰ ਦੇ ਵਿੱਚ ਮਾਤਮ ਫੈਲਾ ਦਿੱਤਾ ਉਸ ਮਾਸੂਮ ਦੇ, ਕੇਵਲ 2 ਮਿੰਟ ਰਾਹ ਨਹੀਂ ਦਿੱਤਾ। ਬਸ ਇਹ ਬਰਦਾਸ਼ਤ ਦੇ ਮਾਦੇ ਹਨ, ਇਹ ਪਹਿਲਾਂ ਅਸੀਂ ਨਹੀਂ ਸੁਣਿਆ ਸੀ, ਹੁਣ ਜਿਤਨੇ ਫ੍ਰੀਕੁਐਂਟਲੀ ਸੁਣਨ ਨੂੰ ਮਿਲਦਾ ਹੈ, ਤੋ ਇਹ ਪ੍ਰਮਾਣਿਤ ਕਰਦਾ ਹੈ ਕਿ ਬਰਦਾਸ਼ਤ ਦੇ ਮਾਦੇ ਹੋਰ ਖਤਮ ਹੁੰਦੇ ਚਲੇ ਜਾ ਰਹੇ ਹਨ। ਲੇਕਿਨ ਮਹਾਂਪੁਰਸ਼ਾਂ ਨੇ ਕਿਸ ਤਰ੍ਹਾਂ ਦੇ ਨਾਲ ਇੱਕ ਜਰਨੇ ਨੂੰ, ਇੱਕ ਬਰਦਾਸ਼ਤ ਕਰਨ ਨੂੰ, ਇੱਕ ਹਾਮਨੀ ਦੇ ਨਾਲ ਕੋਐਗਜ਼ਿਸਟ ਕਰਨ ਨੂੰ ਹਮੇਸ਼ਾ ਹੀ ਮਹੱਤਵਪੂਰਨ ਮੰਨਿਆ ਹੈ। ਹੁਣੇ ਹੀ ਹਜ਼ਰਤ ਈਸਾ ਮਸੀਹ ਜੀ ਦਾ ਜਨਮ ਉਤਸਵ, ਕ੍ਰਿਸਮਸ ਦਾ ਤਿਉਹਾਰ ਜਿਹੜੇ ਸਾਰੇ ਸੰਸਾਰ ਦੇ ਵਿੱਚ ਉਤਸਾਹ ਦੇ ਨਾਲ ਮਨਾਇਆ ਜਾਂਦਾ ਹੈ, ਤਾਂ ਉਹਨਾਂ ਦੇ ਵੀ ਸਿੱਖਿਆਵਾਂ ਇਸੇ ਵਿਸ਼ਾਲਤਾ, ਇੱਕ ਸਹਿਨਸ਼ੀਲਤਾ, ਪਿਆਰ ਔਰ ਕੰਪੈਸ਼ਨ, ਦਇਆ, ਕਰੁਣਾ ਇਸ ਦੇ ਉੱਤੇ ਹੀ ਆਧਾਰਿਤ ਹਨ। ਬਾਈਬਲ ਦੀ ਜਿਤਨੀ ਵੀ ਸਿੱਖਿਆ ਹੈ ਉਹ ਸਾਰੇ ਹੀ ਇਸੇ ਪਾਸੇ ਹੀ ਇੱਕ ਪ੍ਰੇਰਿਤ ਕਰਦੀ ਹੈ। ਇਸੇ ਤਰ੍ਹਾਂ ਦੇ ਨਾਲ ਤਮਾਮ ਸੰਤਾਂ ਮਹਾਂਪੁਰਸ਼ਾਂ, ਗੁਰੂ ਪੀਰ ਪੈਗੰਬਰਾਂ ਦੇ ਬਚਨ ਔਰ ਸਿੱਖਿਆਵਾਂ ਔਰ ਇਸੇ ਪਾਸੇ ਹੀ ਉਹਨਾਂ ਨੇ ਪ੍ਰੇਰਿਤ ਕੀਤਾ ਹੈ। ਲੇਕਿਨ ਜਿਵੇਂ ਕੋਈ ਵਿੱਚ ਜ਼ਹਿਰ ਘੋਲ ਦਿੰਦਾ ਹੈ, ਕੋਈ ਇੱਕ ਐਸੀ ਮਿਲਾਵਟ ਹੋ ਜਾਂਦੀ ਹੈ ਜਿਸ ਦੇ ਕਾਰਨ ਉਹਨਾਂ ਦੀਆਂ ਸਿੱਖਿਆਵਾਂ ਨੂੰ ਵੀ ਕੋਈ ਹੋਰ ਰੂਪ ਦੇ ਕੇ ਪੇਸ਼ ਕਰ ਦਿੱਤਾ ਜਾਂਦਾ ਹੈ, ਔਰ ਇਸ ਤਰ੍ਹਾਂ ਦੇ ਨਾਲ ਇਨਸਾਨਾਂ ਨੂੰ ਰਾਹ ਪਾਉਣ ਦੀ ਥਾਂ 'ਤੇ ਉਹਨਾਂ ਨੂੰ ਹੋਰ ਭਟਕਾ ਦਿੱਤਾ ਜਾਂਦਾ ਹੈ। ਇਹ ਕਹਿ ਦਿੱਤਾ ਜਾਂਦਾ ਹੈ ਕਿ ਬਸ ਮਾਸੂਮਾਂ ਦੀਆਂ ਜਾਨਾਂ ਲੈ ਲਓ ਅਤੇ ਜੰਨਤ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਤਾਂ ਉਹ ਅਸੀਂ ਵੇਖ ਰਹੇ ਹਾਂ ਛੋਟੇ ਛੋਟੇ ਬੱਚਿਆਂ ਦੇ ਮਨਾਂ ਨੂੰ ਵੀ ਜ਼ਹਿਰੀਲਾ ਬਣਾਇਆ ਜਾ ਰਿਹਾ ਹੈ, ਔਰ ਕਿਤਨੇ ਦਰਦਨਾਕ ਦ੍ਰਿਸ਼ ਸਾਨੂੰ ਵੇਖਣ ਨੂੰ ਮਿਲ ਰਹੇ ਹਨ। ਤੋ ਜਿਹੜਾ ਪਾਠ ਹੈ ਮਹਾਂਪੁਰਸ਼ਾਂ ਦਾ, ਜਿਹੜਾ ਰਾਹ ਉਹਨਾਂ ਨੇ ਦਰਸਾਇਆ, ਉਸ ਰਾਹ 'ਤੇ ਚੱਲਣ ਵਾਲੇ ਹੀ ਧਰਤੀ ਲਈ ਵਰਦਾਨ ਬਣੇ ਹਨ, ਔਰ ਅੱਜ ਵੀ ਉਹੀ ਵਰਦਾਨ ਹਨ। ਵਰਨਾ ਤਾਂ ਇਸ ਧਰਤੀ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ। ਜਿੱਥੇ ਪਿਆਰ ਦੀ ਗੰਗਾ ਬਹਾਤੇ ਚਲੋ ਇਹ ਨਗਮੇ ਗਾਏ ਗਏ, ਉੱਥੇ ਇੱਥੇ ਖੂਨ ਦੀਆਂ ਨਦੀਆਂ ਬਹਾਈਆਂ ਜਾ ਰਹੀਆਂ ਹਨ। ਤੋ ਇਹ ਇੱਕ ਦਰਦਨਾਕ ਇੱਕ ਐਸਾ ਦ੍ਰਿਸ਼ ਹੈ ਜਿਹੜਾ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ। ਤੋ ਮਹਾਂਪੁਰਸ਼ਾਂ ਨੇ, ਸੰਤਾਂ ਨੇ ਹਮੇਸ਼ਾ ਹੀ ਪਿਆਰ ਨੂੰ ਵਾਧਾ ਦੇਣ ਦੇ ਲਈ, ਇਸ ਸੱਚ ਦੇ ਨਾਲ ਨਾਤਾ ਜੋੜਨ ਦੇ ਲਈ ਹੀ ਪ੍ਰੇਰਣਾ ਦਿੱਤੀ ਹੈ। ਜਿਵੇਂ ਅੱਜ ਵੀ ਸਤਸੰਗ ਦੇ ਵਿੱਚ ਤੁਸੀਂ ਸੁਣਿਆ, ਚਾਹੇ ਛੋਟੇ ਛੋਟੇ ਬੱਚਿਆਂ ਦੀ ਰਸਨਾ ਤੋਂ ਸੁਣਿਆ, ਜਵਾਨਾਂ ਬਜ਼ੁਰਗਾਂ ਦੀ ਰਸਨਾ ਤੋਂ ਸੁਣਿਆ, ਭੈਣ ਦੇ ਰੂਪ ਦੇ ਵਿੱਚ ਸੁਣਿਆ, ਕਿਸੇ ਰੂਪ ਵਿੱਚ ਵੀ ਸੁਣਿਆ, ਲੇਕਿਨ ਉਹਨਾਂ ਨੇ ਇਹ ਪਿਆਰ ਦੀ ਹੀ ਗੱਲ ਕੀਤੀ ਹੈ ਕਿ ਪਿਆਰ ਨਾ ਅਸੀਂ ਭੁੱਲ ਜਾਈਏ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਹੁਣੇ ਹੀ ਅਸੀਂ ਪੁਰਬ ਮਨਾਇਆ, ਔਰ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਮਾਨੁਸ ਕੀ ਜਾਤ ਸਭੇ ਇੱਕ ਹੈ ਪਹਿਚਾਨਵੋ, ਕਿ ਮਾਨੁਸ ਦੀ ਇੱਕੋ ਹੀ ਜਾਤੀ ਹੈ, ਇਹੀ ਪਹਿਚਾਨ ਸਾਡੀ ਬਣੇ। ਸਾਡੀ ਪਹਿਚਾਨ ਜਿਹੜੀ ਬਣ ਗਈ ਹੈ ਟੋਪੀ ਵਾਲੀ, ਪਗੜੀ ਵਾਲੀ, ਧੋਤੀ ਵਾਲੀ, ਪੈਂਟ ਵਾਲੀ, ਗੁਜਰਾਤੀ ਵਾਲੀ, ਰਾਜਸਥਾਨੀ ਵਾਲੀ, ਮਰਾਠੀ ਵਾਲੀ, ਪੰਜਾਬੀ ਵਾਲੀ, ਇਹ ਪਹਿਚਾਨਾਵਾਂ ਸਾਡੀਆਂ ਬਣ ਗਈਆਂ ਹਨ, ਲੇਕਿਨ ਜੋ ਅਸਲ ਹੈ ਉਹ ਅਲੋਪ ਹੋ ਗਿਆ ਹੈ। ਤੋ ਇਸ ਲਈ ਉਹਨਾਂ ਦੇ ਵੀ ਵਾਕ ਇਹੀ ਹਨ ਕਿ ਮਾਨੁਸ ਕੀ ਜਾਤ ਸਭੇ ਇੱਕ ਹੈ ਪਹਿਚਾਨਵੋ, ਕਿ ਮਾਨੁਸ ਦੀ ਇੱਕੋ ਹੀ ਜਾਤ ਹੈ, ਔਰ ਇਹੀ ਅਸੀਂ ਪਹਿਚਾਨ ਆਪਣੀ ਵੀ ਬਣਾਉਣੀ ਹੈ ਔਰ ਹੋਰਾਂ ਨੂੰ ਵੀ ਇਸੇ ਨਜ਼ਰ ਦੇ ਨਾਲ ਪਹਿਚਾਨਣਾ ਹੈ ਕਿ ਇਹ ਕੋਈ ਮੇਰੇ ਤੋਂ ਅੱਡ ਨਹੀਂ ਹਨ, ਇਹ ਮੇਰੇ ਤੋਂ ਵੱਖਰੇ ਨਹੀਂ ਹਨ, ਇਹ ਵੀ ਪੰਜ ਤੱਤ ਦੇ ਪੁਤਲੇ, ਮੈਂ ਵੀ ਪੰਜ ਤੱਤ ਦਾ ਪੁਤਲਾ, ਇਹਨਾਂ ਵਿੱਚ ਵੀ ਆਤਮਾ ਇਸੀ ਇੱਕ ਤੋਂ, ਮੇਰੇ ਵਿੱਚ ਵੀ ਆਤਮਾ ਇਸ ਇੱਕ ਤੋਂ। ਤੋ ਮੇਰੀ ਪਹਿਚਾਨ ਅਸਲ ਵਿੱਚ ਆਤਮਿਕ ਹੈ, ਇਹ ਜਿਸਮਾਨੀ ਤਾਂ ਫਰਕ ਹੋਣਗੇ ਹੀ, ਸ਼ਕਲੋ ਸੂਰਤਾਂ ਫਰਕ ਹੋਣਗੀਆਂ ਹੀ, ਨੈਣ ਨਕਸ਼ ਫਰਕ ਹੋਣਗੇ ਹੀ, ਪਹਿਰਾਵੇ ਵੱਖ ਹੋਣਗੇ ਹੀ, ਭਾਸ਼ਾਵਾਂ ਵੱਖ ਹੋਣਗੀਆਂ ਹੀ, ਇਹ ਤਾਂ ਵੱਖ ਵੱਖ ਰਹਿਣਗੀਆਂ, ਇਹ ਅਨੇਕਤਾ ਹੈ। ਲੇਕਿਨ ਕਿਸ ਥਾਂ 'ਤੇ ਆ ਕੇ ਅਸੀਂ ਕੇਂਦਰਿਤ ਹੋ ਸਕਦੇ ਹਾਂ, ਉਹ ਹੈ ਇੱਕ ਆਤਮਿਕ ਲੈਵਲ ਦੇ ਉੱਤੇ, ਜਿਹੜਾ ਕਿ ਨੂਰ ਘੱਟ ਘੱਟ ਵਿੱਚ ਵਸਦਾ ਹੈ। ਏਕ ਨੂਰ 'ਤੇ ਸਭ ਜਗ ਉਪਜੇ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੇ ਖਾਲਕ, ਪੂਰਿਓ ਸਰਬ ਠਾਈ, ਆਲ ਫਰੋਮ ਵਨ, ਵੀ ਆਲ ਆਰ ਫਰੋਮ ਦਿਸ ਵਨ ਗੋਡ ਆਲ ਮਾਈਟੀ। ਤੋ ਇੱਕ ਇਸੇ ਇੱਕ ਦੀ ਹੀ ਰਚਨਾ ਔਰ ਇਸੇ ਇੱਕ ਦਾ ਹੀ ਵਾਸਾ ਘੱਟ ਘੱਟ ਵਿੱਚ ਹੈ। ਇੱਕ ਆਤਮਿਕ ਰਿਸ਼ਤਾ ਬਣ ਜਾਵੇ, ਇੱਥੋਂ ਤੱਕ ਵੀ ਕਈ ਦਫ਼ਾ ਦਾਸ ਜ਼ਿਕਰ ਕਰਦਾ ਹੈ ਕਿ ਕਈ ਦਫ਼ਾ ਅਸੀਂ ਬੰਧੁੱਤਵ ਦਾ ਜ਼ਿਕਰ ਕਰਦੇ ਹਾਂ, ਭਾਈਚਾਰੇ ਦਾ, ਬੰਧੁੱਤਵ ਭਾਵ। ਇੱਕ ਬੰਧੁੱਤਵ ਭਾਵ ਹੁੰਦਾ ਹੈ, ਇੱਕ ਆਤਮ ਭਾਵ ਹੁੰਦਾ ਹੈ, ਔਰ ਜਦ ਬੰਧੁੱਤਵ ਭਾਵ ਹੁੰਦਾ ਹੈ ਉੱਥੇ ਵੀ ਅਸੀਂ ਬੰਧੁੱਤਵ ਜਿਹੜਾ ਹੈ ਉਹ ਆਪਣੀ ਚੋਇਸ ਦੇ ਨਾਲ ਕਰਦੇ ਹਾਂ ਕਿ ਇਹ ਮੇਰਾ ਹੈ ਇਹਦੇ ਨਾਲ ਬੰਧੁੱਤਵ ਭਾਵ, ਇਹ ਮੇਰਾ ਨਹੀਂ ਹੈ ਉਸਦੇ ਨਾਲ ਬੰਧੁੱਤਵ ਭਾਵ ਨਹੀਂ ਹੈ। ਯਾਨੀ ਕਿ ਉੱਥੇ ਫਿਰ ਵੀ ਕੋਈ ਹੱਦ ਆ ਹੀ ਗਈ, ਲੇਕਿਨ ਆਤਮਿਕ ਭਾਵ ਹੁੰਦਾ ਹੈ, ਯਾਨੀ ਕਿ ਸਾਰਿਆਂ ਵਿੱਚ ਆਤਮਾ ਹੈ, ਜਿਸ ਨੂੰ ਮੈਂ ਆਪਣਾ ਮੰਨਦਾ ਹਾਂ ਉਹਦੇ ਵਿੱਚ, ਜਿਹਨੂੰ ਪਰਾਇਆ ਮੰਨਦਾ ਹਾਂ ਉਹਦੇ ਵਿੱਚ ਵੀ ਆਤਮਾ ਹੈ। ਔਰ ਕਲਿਆਣ ਦੀ ਜਦ ਗੱਲ ਹੋ ਰਹੀ ਹੈ, ਉਹ ਵੀ ਇਸੀ ਆਤਮਾ ਦੇ ਕਲਿਆਣ ਦੀ ਗੱਲ ਹੋ ਰਹੀ ਹੈ। 84 ਲੱਖ ਤੋਂ ਛੁਟਕਾਰੇ ਦੀ ਅਗਰ ਗੱਲ ਹੋ ਰਹੀ ਹੈ, ਉਹ ਵੀ ਆਤਮਾ ਦੇ ਲਈ ਹੀ ਹੋ ਰਹੀ ਹੈ। ਸਰੀਰ ਤਾਂ ਸਭ ਦੇ ਮਿਟ ਜਾਂਦੇ ਹਨ, ਰਾਮ ਗਿਓ ਰਾਵਣ ਗਿਓ ਜਾ ਕਾ ਬਹੁ ਪਰਿਵਾਰ, ਕਿ ਸਰੀਰ ਤਾਂ ਮਰਿਆਦਾ ਪੁਰਸ਼ੋਤਮ ਰਾਮ ਜੀ ਦਾ ਵੀ ਨਹੀਂ ਰਿਹਾ, ਔਰ ਰਾਵਣ ਜਿਸ ਨੂੰ ਅੱਜ ਯੁੱਗ ਬੀਤਣ 'ਤੇ ਵੀ ਅਜੇ ਵੀ ਸਾੜਿਆ ਜਾਂਦਾ ਹੈ ਉਸਦੇ ਪੁਤਲੇ ਨੂੰ, ਅਤੇ ਸਰੀਰ ਉਸਦਾ ਵੀ ਨਹੀਂ ਰਿਹਾ। ਤੋ ਇਹ ਤਨ ਤਾਂ ਮਿਟ ਜਾਂਦੇ ਹਨ, ਇਹ ਹੱਦ ਦੇ ਵਿੱਚ ਹੈ ਸਾਰਾ ਸਿਲਸਿਲਾ, ਔਰ ਇਹ ਇੱਕ ਅਜੀਬ ਜਿਹੀ ਗੱਲ ਹੈ ਕਿ ਜਿਹੜੇ ਹੱਦ ਵਿੱਚ ਹਨ ਉਹਨਾਂ ਨੂੰ ਅਸੀਂ ਪ੍ਰਧਾਨਤਾ ਦਿੰਦੇ ਹਾਂ, ਜਿਹੜੇ ਨਾਸ਼ਵੰਤ ਹੈ ਉਹਨਾਂ ਨੂੰ ਵਿਸ਼ੇਸ਼ਤਾ ਦਿੰਦੇ ਹਾਂ, ਉਹ ਦਿਲੋ ਦਿਮਾਗ ਦੇ ਵਿੱਚ ਸਾਡੇ ਛਾਏ ਹੁੰਦੇ ਹਨ। ਸੌਂਦਿਆਂ ਜਾਗਦਿਆਂ ਅਸੀਂ ਉਸੇ ਵਿੱਚ ਗਲਤਾਨ ਹੁੰਦੇ ਹਾਂ, ਔਰ ਜਿਹੜਾ ਸ਼ਾਸ਼ਵਤ ਹੈ ਉਸ ਨੂੰ ਅੱਖਾਂ ਤੋਂ ਓਝਲ ਕਰਦੇ ਹਾਂ। ਤੋ ਇਹ ਇੱਕ ਇਨਸਾਨ ਜਿਹੜਾ ਹੈ ਐਸੀ ਨਾਦਾਨੀ ਕਰਦਾ ਆਇਆ ਹੈ, ਇਹ ਕਦੇ ਵੀ ਸੱਚ ਨੂੰ ਵਿਸ਼ੇਸ਼ਤਾ ਨਹੀਂ ਦਿੰਦਾ ਹੈ। ਸੱਚੇ ਕਾ ਕੋਈ ਗ੍ਰਾਹਕ ਨਾਹੀਂ, ਝੂਠੇ ਜਗਤ ਭਤੀਜੇ ਜੀ, ਕਿ ਸੱਚ ਦੇ ਗ੍ਰਾਹਕ ਨਹੀਂ ਹਨ। ਕੱਚ ਦੀ ਮੰਡੀ 'ਚ ਸੱਚ ਦਾ ਗਾਹਕ ਕੋਈ ਕੋਈ, ਹਰ ਕੋਈ ਨਹੀਂ। ਅਗਰ ਹਰ ਕੋਈ ਹੁੰਦਾ ਤਾਂ ਧਰਤੀ ਕਦ ਦੀ ਸਵਰਗ ਬਣ ਗਈ ਹੁੰਦੀ, ਕਿਤੇ ਵੀ ਸੜਨ ਔਰ ਸਾੜਨ ਦੀ ਗੱਲ ਨਾ ਹੁੰਦੀ, ਕਿਤੇ ਮਾਤਮ ਨਾ ਹੁੰਦੇ, ਕਿਤੇ ਜ਼ੁਲਮੋ ਸਿਤਮ ਨਾ ਹੁੰਦੇ। ਇਹ ਸਭ ਆਧਾਰਿਤ ਹਨ, ਯਾਨੀ ਕਿ ਕਾਰਨ ਜਿਹੜਾ ਹੈ ਉਹ ਇਹੀ ਹੈ, ਕਿਉਂਕਿ ਅਸੀਂ ਉਸ ਤਲ ਤੱਕ ਜੀਂਦੇ ਹਾਂ, ਉਸ ਤਲ ਤੋਂ ਉੱਤੇ ਨਹੀਂ ਉੱਠ ਰਹੇ ਹਾਂ। ਤੋ ਇੱਕ ਸੱਚੇ ਕਾ ਕੋਈ ਗ੍ਰਾਹਕ ਨਾਹੀਂ, ਝੂਠੇ ਜਗਤ ਭਤੀਜੇ ਜੀ, ਕਿ ਸੱਚ ਦੇ ਗ੍ਰਾਹਕ ਨਹੀਂ ਹਨ। ਤੋ ਇਸ ਲਈ ਕਿਹਾ ਹੈ ਕਿ ਕੋਈ ਕੋਈ, ਕਿ ਕੱਚ ਦੀ ਮੰਡੀ 'ਚ ਸੱਚ ਦਾ ਗਾਹਕ ਕੋਈ ਕੋਈ, ਕਿ ਉਹ ਕੋਈ ਕੋਈ ਹੀ ਹੁੰਦੇ ਹਨ, ਔਰ ਉਹੀ ਜਿਹੜੇ ਇਸ ਸੱਚ ਨੂੰ ਅਪਣਾ ਲੈਂਦੇ ਹਨ ਉਹ ਇੱਕ ਜਗ ਮਗਾਉਂਦੀ ਜੋਤ ਬਣ ਜਾਂਦੇ ਹਨ। ਜਿਵੇਂ ਇੱਕ ਬੁੱਝਿਆ ਹੋਇਆ ਦੀਪਕ ਹੋਵੇ, ਉੱਥੇ ਅੰਧਕਾਰ ਹੁੰਦਾ ਹੈ, ਔਰ ਉਹਦੀ ਲੋ ਜਗ ਜਾਏ ਅਤੇ ਉੱਥੇ ਰੌਸ਼ਨੀ ਹੋ ਜਾਂਦੀ ਹੈ। ਤੋ ਇਸੇ ਤਰ੍ਹਾਂ ਦੇ ਨਾਲ ਜਿਹੜੇ ਇਹ ਗ੍ਰਾਹਕ ਬਣਦੇ ਹਨ ਔਰ ਇਸ ਦੀ ਪ੍ਰਾਪਤੀ ਕਰ ਲੈਂਦੇ ਹਨ, ਜਨਮਾਂ ਜਨਮਾਂ ਦੇ ਅਗਿਆਨਤਾ ਦੇ ਅੰਧਕਾਰ ਨੂੰ ਮਿਟਾ ਦਿੰਦੇ ਹਨ ਇਸ ਗਿਆਨ ਦੀ ਰੌਸ਼ਨੀ ਦੇ ਦੁਆਰਾ, ਫਿਰ ਉਹੀ ਰੌਸ਼ਨੀ ਦੇ ਪ੍ਰਤੀਕ ਹੋ ਜਾਂਦੇ ਹਨ, ਉਹ ਰੌਸ਼ਨੀ ਦੇ ਸਾਧਨ ਬਣ ਜਾਂਦੇ ਹਨ, ਔਰ ਜਿੱਥੇ ਖੜ੍ਹਦੇ ਹਨ ਰੌਸ਼ਨੀ, ਜਿੱਥੇ ਜਾਂਦੇ ਹਨ ਰੌਸ਼ਨੀ ਨਾਲ ਲੈ ਕੇ ਜਾਂਦੇ ਹਨ, ਜਿੱਥੇ ਰਹਿੰਦੇ ਹਨ ਉਹਨਾਂ ਕੋਲ ਕੋਈ ਚੱਲ ਕੇ ਆ ਜਾਏ ਉਹਨਾਂ ਨੂੰ ਪਿਆਰ ਦਿੰਦੇ ਹਨ, ਆਪ ਕਿੱਥੇ ਚੱਲ ਕੇ ਚਲੇ ਜਾਣ ਅਤੇ ਉੱਥੇ ਪਿਆਰ ਦਿੰਦੇ ਹਨ। ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਇੱਕ ਵਜੂਦ ਬਣ ਜਾਂਦਾ ਹੈ, ਇੱਕ ਇਸ ਤਰ੍ਹਾਂ ਦੀ ਉਹਨਾਂ ਦੀ ਇੱਕ ਅਸਤਿਤਵ ਬਣ ਜਾਂਦਾ ਹੈ ਕਿ ਉਹ ਇੱਕ ਸੁੱਖ ਦਾ ਕਾਰਨ ਬਣਦੇ ਹਨ, ਉਹ ਇੱਕ ਸਾਡੇ ਲਈ ਰਾਹਤ ਦਾ ਕਾਰਨ ਬਣਦੇ ਹਨ, ਸਾਰੇ ਸੰਸਾਰ ਦੇ ਲਈ ਸ਼ੋਭਾ ਦਾ ਕਾਰਨ ਬਣਦੇ ਹਨ। ਤੋ ਉਸੇ ਵਿੱਚ ਵਾਧਾ ਹੋਵੇ ਐਸੀਆਂ ਜਗਦੀਆਂ ਹੋਈਆਂ ਜੋਤਾਂ ਦੇ ਰੂਪ ਦੇ ਵਿੱਚ, ਇਸੇ ਲਈ ਹੀ ਪਰਉਪਕਾਰ ਕੀਤੇ ਜਾਂਦੇ ਹਨ, ਜਿਵੇਂ ਪਹਿਲੇ ਵੀ ਮਹਾਂਪੁਰਸ਼ਾਂ ਨੇ ਕੀਤੇ ਹਨ ਕਿ ਤਰਵਰ ਸਰਵਰ ਸੰਤ ਜਨ ਚੌਥਾ ਬਰਸੇ ਮੇ ਪਰੋਪਕਾਰ ਕੇ ਕਾਰਨੇ ਚਾਰੋ ਧਾਰੇ ਦੇ, ਕਿ ਪਰੋਪਕਾਰ ਦੇ ਲਈ ਹੀ ਨਦੀ ਵਹਿੰਦੀ ਹੈ, ਪਰੋਪਕਾਰ ਦੇ ਲਈ ਹੀ ਵਰਖਸ਼ ਛਾਂ ਔਰ ਫਲ ਦਿੰਦੇ ਹਨ। ਉਹ ਵਰਖਸ਼ ਆਪਣਾ ਫਲ ਨਹੀਂ ਖਾਂਦਾ ਹੈ, ਉਹ ਨਦੀ ਆਪਣਾ ਪਾਣੀ ਨਹੀਂ ਪੀਂਦੀ ਹੈ, ਹੋਰਨਾਂ ਦੇ ਲਈ ਉਹ ਇਸੇ ਤਰ੍ਹਾਂ ਦੇ ਨਾਲ ਦਿਨ ਰਾਤ ਉਹ ਵਹੀ ਚਲੀ ਜਾਂਦੀ ਹੈ ਨਦੀ, ਉਹ ਧਾਰਾ। ਉਸ ਪਾਣੀ ਤੋਂ ਅਸੀਂ ਆਪਣੀ ਸਿੰਚਾਈ ਵੀ ਕਰਦੇ ਹਾਂ, ਜਿਸ ਦੇ ਕਾਰਨ ਦਾਣੇ ਪ੍ਰਾਪਤ ਹੁੰਦੇ ਹਨ, ਸਾਡੇ ਅਨਾਜ ਹੁੰਦੇ ਹਨ, ਸਾਡੀ ਪਿਆਸ ਬੁਝਦੀ ਹੈ, ਸਾਡੇ ਬਦਨ ਦੀ ਮੈਲ ਕੱਪੜਿਆਂ ਦੀ ਮੈਲ ਧੁਲਦੀ ਹੈ, ਅਸੀਂ ਉਸੇ ਪਾਣੀ ਤੋਂ ਬਿਜਲੀ ਵੀ ਪੈਦਾ ਕਰ ਰਹੇ ਹਾਂ। ਤੋ ਇਸ ਤਰ੍ਹਾਂ ਦੇ ਨਾਲ ਇਹ ਕਿਤਨਾ ਇੱਕ ਉਪਕਾਰ ਕਿ ਚਾਹੇ ਉਹ ਵਰਖਸ਼ ਹਨ, ਭਾਵੇਂ ਉਹ ਨਦੀ ਦਾ ਪਾਣੀ ਹੈ। ਇਸੇ ਤਰ੍ਹਾਂ ਦੇ ਨਾਲ ਇਹ ਸੰਤ ਮਹਾਤਮਾ ਭਗਤ ਜਨ ਵੀ ਇਹ ਪਰਉਪਕਾਰ ਯੁਗਾਂ ਯੁਗਾਂ ਤੋਂ ਕਰਦੇ ਆਏ ਹਨ। ਭਵਸਾਗਰ ਵਿੱਚ ਡੁੱਬਦੇ ਹੋਏ ਇਨਸਾਨ ਨੂੰ ਉਭਾਰਨ ਦੇ ਲਈ, ਆਵਾਗਮਨ ਦੇ ਬੰਧਨ ਤੋਂ ਨਿਜਾਤ ਪ੍ਰਦਾਨ ਕਰਨ ਲਈ, ਔਰ ਅਸਲੀ ਇਨਸਾਨੀ ਪਹਿਚਾਣ ਬਣਾਉਣ ਦੇ ਲਈ ਇਹ ਪਰਉਪਕਾਰ ਮਹਾਂਪੁਰਸ਼ਾਂ ਨੇ ਇਹ ਯੁਗਾਂ ਯੁਗਾਂ ਤੋਂ ਇਹ ਕੀਤੇ ਹਨ। ਤੋ ਅੱਜ ਵੀ ਇਸੇ ਉਪਕਾਰ ਦੇ ਭਾਵ ਦੇ ਨਾਲ ਸਾਰੇ ਹੀ ਆਪ ਇੱਥੇ ਵੀ ਉਪਸਥਿਤ ਹੋਏ ਹੋ, ਔਰ ਲਗਾਤਾਰ ਜਿੱਥੇ ਜਿੱਥੇ ਰਹਿੰਦੇ ਹੋ ਉੱਥੇ ਉੱਥੇ ਹੀ ਇਹ ਸੰਸਾਰ ਦੇ ਸਾਹਮਣੇ ਸੰਦੇਸ਼ ਦੇ ਰਹੇ ਹੋ, ਔਰ ਯਾਦ ਕਰਾ ਰਹੇ ਹੋ ਕਿ ਵਾਕਈ ਹੀ ਇਹ ਪੈਗਾਮ ਕਿਤੇ ਵੀ ਭਗਵਾਨ ਰਾਮ ਜੀ ਦੇ ਪੈਗਾਮ ਤੋਂ ਅੱਡ ਨਹੀਂ ਹੈ, ਇਹ ਭਗਵਾਨ ਕ੍ਰਿਸ਼ਨ ਦੇ ਪੈਗਾਮ ਤੋਂ ਅੱਡ ਨਹੀਂ ਹੈ, ਇਹ ਸੰਦੇਸ਼ ਹਜ਼ਰਤ ਈਸਾ ਮਸੀਹ ਜੀ ਤੋਂ ਅੱਡ ਨਹੀਂ ਹੈ, ਔਰ ਨਾ ਹੀ ਇਹ ਵੱਖਰਾ ਹੈ ਹਜ਼ਰਤ ਮੁਹੰਮਦ ਸਾਹਿਬ ਨੇ ਜੋ ਪਿਆਰ ਖਲੂਸ ਦੀ ਗੱਲ ਕੀਤੀ ਹੈ, ਜੋ ਇੱਕ ਦੂਸਰੇ ਨੂੰ ਔਰ ਇੱਕੋ ਵਾਹਿਦ ਅੱਲਾਹ ਦੇ ਉੱਤੇ ਟਿਕਣੇ ਦੀ ਗੱਲ ਕੀਤੀ ਹੈ ਕਿ ਇੱਕੋ ਹੀ ਅੱਲਾਹ ਹੈ, ਇੱਕੋ ਹੀ ਪਰਮਾਤਮਾ ਹੈ, ਦੇਰ ਇਜ਼ ਓਨਲੀ ਵਨ ਗਾਡ, ਇੱਕ ਤੇ ਹੀ ਇੱਕ ਓਂਕਾਰ ਕਿ ਇੱਕੋ ਹੀ ਹੈ। ਤੋ ਵਾਹਿਦ ਇੱਕ ਹੀ ਅੱਲਾਹ ਹੈ, ਯਾਨੀ ਕਿ ਇੱਕ ਦੀ ਗੱਲ ਕਰ ਰਹੇ ਹਨ। ਤੋ ਇਸ ਤਰ੍ਹਾਂ ਦੇ ਨਾਲ ਇਹ ਕੋਈ ਫਰਕ ਨਹੀਂ, ਅੰਤਰ ਨਹੀਂ ਹੈ, ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਵੀ ਇਸੇ ਇੱਕ ਦੇ ਉੱਤੇ ਹੀ ਸਭ ਨੂੰ ਸਥਾਪਿਤ ਕੀਤਾ। ਉਹਨਾਂ ਦਾ ਵੀ ਪੈਗਾਮ ਪਿਆਰ ਮਿਲਵਰਤਨ ਵਾਲਾ ਹੀ ਸੀ ਕਿ ਅਸੀਂ ਮਿਲ ਜੁਲ ਕੇ ਰਹਿਣਾ ਹੈ, ਅਸੀਂ ਕਿਸੇ ਦੇ ਉੱਤੇ ਜ਼ੁਲਮ ਨਹੀਂ ਕਰਨੇ ਹਨ ਔਰ ਨਾ ਹੀ ਕਿਸੇ ਨੂੰ ਅਸੀਂ ਦੁੱਖ ਦੇਣੇ ਹਨ। ਇਸੇ ਤਰ੍ਹਾਂ ਦੇ ਨਾਲ ਅਸੀਂ ਇੱਕ ਪਿਆਰ ਦੇ ਨਾਲ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰਨਾ ਹੈ ਔਰ ਸ਼ੀਤਲਤਾ ਔਰ ਠੰਡਕ ਹੀ ਅਸੀਂ ਵੰਡਣੀ ਹੈ। ਇਹ ਤਮਾਮ ਗੁਰੂ ਪੀਰ ਪੈਗੰਬਰਾਂ ਦੇ ਇਹ ਸੰਦੇਸ਼ ਔਰ ਪੈਗਾਮ ਅੱਜ ਵੀ ਦੁਹਰਾਏ ਜਾ ਰਹੇ ਹਨ ਔਰ ਵਾਕਿਆ ਹੀ ਦੁਹਰਾਉਣ ਨੂੰ ਤਾਂ ਹੋਰ ਵੀ ਦੁਹਰਾ ਰਹੇ ਹਨ। ਅਨੇਕਾਂ ਰਸਨਾਵਾਂ ਤੋਂ ਇਹ ਸਿੱਖਿਆਵਾਂ ਦਿਨ ਰਾਤ ਸੁਣਨ ਨੂੰ ਮਿਲਦੀਆਂ ਹਨ, ਲੇਕਿਨ ਗੱਲ ਤਾਂ ਬਣਦੀ ਹੈ ਕਿ ਉਹ ਭਾਵ ਵੀ ਬਣੇ ਹਨ ਕਿ ਨਹੀਂ ਬਣੇ ਹਨ, ਜਾਂ ਫਿਰ ਕੇਵਲ ਇੱਕ ਜ਼ੁਬਾਨ ਔਰ ਰਸਨਾ ਦੁਹਰਾਉਂਦੀ ਚਲੀ ਜਾ ਰਹੀ ਹੈ। ਉਸ ਨਾਲ ਗੱਲ ਨਹੀਂ ਬਣਨੀ ਹੈ, ਗੱਲ ਤਾਂ ਬਣਨੀ ਹੈ ਉਸ ਨੂੰ ਅਪਣਾਉਣ ਨਾਲ, ਉਸ ਦੇ ਉੱਤੇ ਚੱਲਣ ਨਾਲ। ਹੋਰ ਉਸ ਤੋਂ ਹਟ ਕੇ ਕੇਵਲ ਬੋਲਾਂ ਦੇ ਨਾਲ ਕੋਈ ਗੱਲ ਬਣਨ ਵਾਲੀ ਨਹੀਂ ਹੈ। ਇਹ ਤਾਂ ਉਸ ਤਰ੍ਹਾਂ ਦੇ ਭਾਵ ਬਣਨ, ਉਸ ਤਰ੍ਹਾਂ ਦੀ ਜਾਗ੍ਰਿਤੀ ਆਵੇ, ਉਸ ਤਰ੍ਹਾਂ ਦੀ ਸੋਚ ਬਣੇ, ਉਸ ਤਰ੍ਹਾਂ ਦੇ ਖਿਆਲ ਬਣਨ, ਉਸ ਤਰ੍ਹਾਂ ਦੇ ਉਪਰਾਲੇ ਹੋਣ ਤਾਂ ਗੱਲ ਬਣਦੀ ਹੈ। ਵਰਨਾ ਤਾਂ ਸੰਸਾਰ ਦੁਹਰਾ ਹੀ ਰਿਹਾ ਹੈ, ਮਹਾਂਪੁਰਸ਼ਾਂ ਦੀ ਬਾਣੀ ਨੂੰ ਦਿਨ ਰਾਤ ਪੜ੍ਹ ਪੜ੍ਹਾ ਵੀ ਰਿਹਾ ਹੈ, ਸੁਣ ਸੁਣਾ ਵੀ ਰਿਹਾ ਹੈ, ਲੇਕਿਨ ਇਸੇ ਨਾਲ ਅਗਰ ਗੱਲ ਬਣ ਜਾਂਦੀ ਤਾਂ ਫਿਰ ਗੱਲ ਹੀ ਕੀ ਸੀ। ਲੇਕਿਨ ਇਹ ਵੀ ਫੈਸਲੇ ਪਹਿਲੇ ਤੋਂ ਦਿੱਤੇ ਗਏ ਹਨ ਕਿ ਗੱਲ ਇਸ ਤਰ੍ਹਾਂ ਦੇ ਨਾਲ ਬਣਦੀ ਨਹੀਂ ਹੈ। ਬਣੇ ਬਾਤੋਂ ਸੇ ਬਾਤ ਤੋਂ ਫਿਰ ਬਾਤ ਹੀ ਕਿਆ, ਅਫਸੋਸ ਕਿ ਕੇਵਲ ਬਾਤੋਂ ਸੇ ਕੁਛ ਹਾਸਿਲ ਨਹੀਂ ਹੋਤਾ, ਕਿ ਕੇਵਲ ਗੱਲਾਂ ਨਾਲ ਹਾਸਿਲ ਨਹੀਂ ਹੁੰਦਾ ਹੈ, ਕੇਵਲ ਰਟਨ ਪਠਨ ਪਾਠਨ ਨਾਲ ਹਾਸਿਲ ਨਹੀਂ ਹੁੰਦਾ ਹੈ। ਇਹ ਉਹ ਕਰਮ ਕਰਨਾ ਪੈਂਦਾ ਹੈ, ਉਹ ਭਾਵਨਾਵਾਂ ਆਪਣੀਆਂ ਬਣਾਉਣੀਆਂ ਪੈਂਦੀਆਂ ਹਨ, ਉਹ ਸੋਚ ਉਹ ਦ੍ਰਿਸ਼ਟੀ ਬਣਾਉਣੀ ਪੈਂਦੀ ਹੈ, ਤਾਂ ਹੀ ਗੱਲ ਬਣਦੀ ਹੈ। ਤੋ ਇਸੇ ਲਈ ਅੱਜ ਵੀ ਇਹੀ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ ਕਿ ਦਾਤਾਰ ਕਿਰਪਾ ਕਰੇ, ਸਭ ਨੂੰ ਸੁਮਤ ਦੇਵੇ ਤਾਂ ਕਿ ਸਾਰੇ ਹੀ ਇਸ ਜਾਗ੍ਰਿਤੀ ਵਿੱਚ ਆ ਜਾਣ, ਇਹ ਆਪਣੀ ਅਸਲੀ ਇਨਸਾਨੀ ਪਹਿਚਾਣ ਬਣਾ ਲੈਣ, ਇਹ ਛੱਡ ਦੇਣ ਉਹ ਰਾਹ ਜਿਹੜਾ ਰਾਹ ਨੁਕਸਾਨ ਦਾ ਰਾਹ ਹੈ, ਜਿਹੜੇ ਰਾਹ 'ਤੇ ਚੱਲਦਿਆਂ ਹੋਇਆਂ ਇਹ ਧਰਤੀ ਪਲੀਤ ਹੁੰਦੀ ਚਲੀ ਗਈ ਹੈ, ਪਹਿਲਾਂ ਵੀ ਅੱਜ ਵੀ ਹੋ ਰਹੀ ਹੈ। ਤੋ ਉਹ ਰਾਹ ਨੂੰ ਛੱਡਣਾ ਜ਼ਰੂਰੀ ਹੈ ਔਰ ਉਸ ਰਸਤੇ ਨੂੰ ਅਪਣਾਉਣਾ ਜ਼ਰੂਰੀ ਹੈ ਜਿਹੜਾ ਰਾਹ ਇੱਕ ਪਿਆਰ ਵਾਲਾ ਰਾਹ ਹੈ, ਇੱਕ ਸਕੂਨ ਵਾਲਾ ਰਾਹ ਹੈ, ਮਿਲਵਰਤਨ ਵਾਲਾ ਰਸਤਾ ਹੈ। ਉਸ ਮਾਰਗ 'ਤੇ ਚੱਲਣਾ ਜ਼ਰੂਰੀ ਹੈ ਇਸ ਧਰਤੀ ਦੇ ਬਚਾਵ ਦੇ ਲਈ। ਤੋ ਆਓ ਸਾਧ ਸੰਗਤ, ਇਹੀ ਅਰਦਾਸ ਕਿ ਦਾਤਾਰ ਕਿਰਪਾ ਕਰੇ ਕਿ ਸਾਰੇ ਹੀ ਇਹ ਪਿਆਰ ਦਾ ਪਾਠ ਪੜ੍ਹ ਜਾਣ। ਇਹ ਜਿਹੜੇ ਕਬੀਰ ਜੀ ਨੇ ਕਿਤੇ ਕਿਹਾ ਸੀ ਕਿ ਢਾਈ ਅਕਸ਼ਰ ਪ੍ਰੇਮ ਕੇ ਪੜ੍ਹੇ ਸੋ ਪੰਡਿਤ ਹੋਏ, ਕਿ ਇਹ ਪੰਡਿਤਾਈ ਜਾਂ ਫਿਰ ਕੋਈ ਆਪਣੇ ਆਪ ਨੂੰ ਨਮਾਜ਼ੀ ਮੰਨਦਾ ਹੈ, ਇਬਾਦਤ ਵਾਲਾ ਮੰਨਦਾ ਹੈ, ਤੋ ਅਗਰ ਪਿਆਰ ਦਾ ਪਾਠ ਪੜ੍ਹਿਆ ਹੈ ਫਿਰ ਤਾਂ ਮੁਬਾਰਕ ਹੈ। ਵਰਨਾ ਤਾਂ ਕਬੀਰ ਜੀ ਵੀ ਇਹੀ ਕਹਿ ਰਹੇ ਹਨ ਕਿ ਪੋਥੀ ਪੜ੍ਹ ਪੜ੍ਹ ਜਗ ਮੁਆ ਪੰਡਿਤ ਭਯਾਨਕ ਹੋਏ, ਕਿ ਸਾਰੀ ਉਮਰ ਬਿਤਾ ਦਿੱਤੀ ਪੋਥੀਆਂ ਪੜ੍ਹ ਪੜ੍ਹ ਕੇ, ਲੇਕਿਨ ਪੰਡਿਤ ਭਯਾਨਕ ਹੋਏ। ਪੰਡਿਤ ਕੌਣ ਬਣਿਆ? ਜਿਹਨੇ ਢਾਈ ਅਕਸ਼ਰ ਪ੍ਰੇਮ ਦੇ ਸਿੱਖ ਲਿੱਤੇ, ਜਿਹਨੇ ਪਿਆਰ ਕਰਨਾ ਸਿੱਖ ਲਿੱਤਾ, ਉਹ ਤਾਂ ਪੰਡਿਤ ਵੀ ਹੋ ਗਿਆ, ਉਹ ਤਾਂ ਉੱਚੀ ਜਾਤ ਵਾਲਾ ਵੀ ਹੋ ਗਿਆ, ਉਹ ਤਾਂ ਅਮੀਰ ਵੀ ਹੋ ਗਿਆ, ਉਹ ਤਾਂ ਸ਼ਾਹ ਵੀ ਹੋ ਗਿਆ ਜਿਸ ਨੇ ਐਸੀ ਦੌਲਤ ਨੂੰ ਪ੍ਰਾਪਤ ਕਰ ਲਿੱਤਾ। ਲੇਕਿਨ ਜਿਹੜੇ ਪਿਆਰ ਦਾ ਦੂਰ ਦੂਰ ਤੱਕ ਵਾਸਤਾ ਨਹੀਂ, ਜਿਨ੍ਹਾਂ ਦੇ ਜੀਵਨ ਦੇ ਵਿੱਚ ਨਫ਼ਰਤ ਔਰ ਜਲਨ ਦੇ ਭਾਵ ਦੇ ਨਾਲ ਯੁਕਤ ਰਹਿੰਦੇ ਹਨ, ਉਹ ਲੱਖ ਮੱਥੇ ਟੇਕਦੇ ਹੋਣ, ਲੱਖ ਯਾਤਰਾਵਾਂ ਕਰਦੇ ਹੋਣ, ਲੱਖ ਪੜ੍ਹਾਈਆਂ ਪਠਨ ਪਾਠਨ ਕਰਦੇ ਹੋਣ, ਜਿਵੇਂ ਪਹਿਲੇ ਵੀ ਸੂਫੀ ਸੰਤਾਂ ਨੇ ਕਿਹਾ ਹੈ ਕਿ ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ, ਆਲਮ ਹੋਏ ਸਾਰੇ ਹੋ, ਇੱਕ ਹਰਫ ਇਸ਼ਕ ਦਾ ਨਾ ਪੜ੍ਹ ਜਾਣਨ, ਭੁੱਲੇ ਫਿਰਨ ਵਿਚਾਰੇ ਹੋ, ਕਿ ਵਾਕਿਆ ਇੱਕ ਹਰਫ ਇਸ਼ਕ ਦਾ ਤਾਂ ਪੜ੍ਹਿਆ ਨਹੀਂ, ਲੇਕਿਨ ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ, ਬੜੇ ਆਲਮ ਬਣ ਗਏ। ਲੇਕਿਨ ਆਲਮ ਕਿਸ ਤਰ੍ਹਾਂ ਨਾਲ ਬਣੇ? ਉਹ ਆਲਮ ਕਹਿਲਾਈ ਨਹੀਂ ਸਕਦੇ ਹਨ, ਉਹ ਆਲਮ ਹੁੰਦੇ ਵੀ ਨਹੀਂ ਹਨ, ਜਿਹੜੇ ਕੇਵਲ ਇਹੀ ਸੋਚ ਲੈਂਦੇ ਹਨ ਕਿ ਬਸ ਕੁਛ ਯਾਤਰਾਵਾਂ ਕਰ ਲਓ, ਕੁਛ ਇਸ਼ਨਾਨ ਕਰ ਲਓ, ਕੁਛ ਪੜ੍ਹ ਪੜ੍ਹਾ ਲਓ ਅਤੇ ਬਸ ਕੋਈ ਆਲਮ ਹੋ ਜਾਂਦਾ ਹੈ, ਕੋਈ ਉੱਚਾ ਧਰਮੀ ਹੋ ਜਾਂਦਾ ਹੈ। ਅਗਰ ਦਇਆ ਕਰੁਣਾ ਪ੍ਰੇਮ ਦਾ ਭਾਵ ਹੀ ਨਹੀਂ ਹੈ, ਉਸ ਬੰਦੇ ਦਾ ਧਰਮ ਨਾਲ ਦੂਰ ਦੂਰ ਦਾ ਵਾਸਾ ਨਹੀਂ ਹੁੰਦਾ ਹੈ। ਉਸ ਤੋਂ ਤਾਂ ਕਿਤੇ ਨਾਸਤਕ ਵੀ ਬਿਹਤਰ ਹੋ ਸਕਦੇ ਹਨ। ਤੋ ਇਹ ਇੱਕ ਮਹਾਂਪੁਰਸ਼ ਸੰਤ ਜਿਨ੍ਹਾਂ ਦੇ ਪੈਗਾਮ ਕਿ ਜਿਸ ਮੰਜ਼ਿਲ ਨੂੰ ਇਸ਼ਕ ਪਹਿਚਾਣੇ ਈਮਾਨ ਨੂੰ ਖਬਰ ਨਾ ਕਾਈ ਹੋ, ਕਿ ਮੰਗਣ ਈਮਾਨ, ਈਮਾਨ ਮੰਗਦੇ ਹਨ ਲੇਕਿਨ ਇਸ਼ਕ ਨਹੀਂ ਹੈ, ਪਿਆਰ ਨਹੀਂ ਹੈ। ਤੋ ਜਿਸ ਮੰਜ਼ਿਲ ਨੂੰ ਇਸ਼ਕ ਪਹਿਚਾਣੇ ਈਮਾਨ ਨੂੰ ਖਬਰ ਨਾ ਕਾਈ ਹੋ, ਕਿ ਜਿਹੜੀ ਮੰਜ਼ਿਲ ਨੂੰ ਇਸ਼ਕ ਪਹਿਚਾਣ ਲੈਂਦਾ ਹੈ ਈਮਾਨ ਨੂੰ ਤਾਂ ਉਹਦੀ ਖਬਰ ਹੀ ਨਹੀਂ ਹੈ, ਉਸਨੂੰ ਰਸਤਾ ਹੀ ਨਹੀਂ ਪਤਾ, ਉਸਨੂੰ ਪਹਿਚਾਣ ਹੀ ਨਹੀਂ ਹੈ। ਇਸ ਲਈ ਪਿਆਰ ਦੀ ਗੱਲ ਹੋ ਰਹੀ ਹੈ। ਤੋ ਦਾਸ ਜ਼ਿਆਦਾ ਸ਼ਬਦਾਂ ਦਾ ਹੋਰ ਸਾਰਾ ਨਹੀਂ ਲਏਗਾ, ਕਿਉਂਕਿ ਸਮੇਂ ਬਹੁਤ ਅੱਗੇ ਵੱਧ ਚੁੱਕਾ ਹੈ ਔਰ ਸਾਲ ਵਿੱਚ ਸ਼ਾਇਦ ਪੰਜਾਬ ਦੇ ਵਿੱਚ ਕਿਤੇ ਜ਼ਿਆਦਾ ਤੋਂ ਜ਼ਿਆਦਾ 7-8 ਦਿਨ ਮਿਲਦੇ ਹਨ ਔਰ ਬਾਕੀ ਜਿਤਨਾ ਵੀ ਸਮਾਂ ਹੁੰਦਾ ਹੈ ਸਾਲ ਦਾ ਜ਼ਿਆਦਾ ਹਿੰਦੀ ਵਿੱਚ ਹੀ ਬੋਲਣ ਦਾ ਮੌਕਾ ਮਿਲਦਾ ਹੈ। ਤੋ ਇਹ ਥੋੜ੍ਹੇ ਦਿਨ ਹੁੰਦੇ ਹਨ ਜਦ ਪੰਜਾਬੀ ਵਿੱਚ ਬੋਲਣ ਦਾ ਮੌਕਾ ਮਿਲਦਾ ਹੈ ਔਰ ਪੰਜਾਬੀ ਬੋਲਦਿਆਂ ਬੋਲਦਿਆਂ ਵਿੱਚ ਹਿੰਦੀ ਵੀ ਆ ਜਾਂਦੀ ਹੈ ਔਰ ਧਿਆਨ ਆ ਜਾਂਦਾ ਹੈ, ਉਸੇ ਤਰ੍ਹਾਂ ਦੇ ਨਾਲ ਜਿਵੇਂ ਇੰਗਲੈਂਡ ਵਿੱਚ ਜਾਈਦਾ ਸੀ ਉੱਥੇ ਪੰਜਾਬੀ ਜਿਹੜੇ ਰਹਿੰਦੇ ਹਨ ਮਹਾਂਪੁਰਸ਼ ਉਹ ਕਹਿਣ ਕਿ ਹਿੰਦੀ ਨੇ ਤਾਂ ਵਕਤਾ ਪਾਤਾ ਹੈ, ਅਸੀਂ ਜੋ ਬੋਲਣ ਲੱਗਦੇ ਹਾਂ ਅਤੇ ਪੰਜਾਬ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਔਰ ਕਹਿੰਦੇ ਹਨ ਅਤੇ ਮੂੰਹ ਇਹੀ ਨਿਕਲਦਾ ਹੈ ਕਿ ਹਮਨੇ ਤੁਮੇ ਆਖਾ ਥਾ, ਹਮ ਤੋ ਤੁਮੇ ਬੜੀ ਦੇਰ ਸੇ ਭਾਲ ਰਹੇ ਥੇ। ਤੋ ਇਸ ਤਰ੍ਹਾਂ ਦੇ ਨਾਲ ਕਈ ਵਾਰ ਹਿੰਦੀ ਵਿੱਚ ਬੋਲ ਬੋਲ ਕੇ ਪੰਜਾਬੀ ਬੋਲਦਿਆਂ ਵਿੱਚ ਕੋਈ ਨਾ ਕੋਈ ਸ਼ਬਦ ਇਸ ਤਰ੍ਹਾਂ ਦੇ ਨਾਲ ਆ ਜਾਂਦਾ ਹੈ। ਤੋ ਇਹੀ ਅਰਦਾਸ ਕਿ ਦਾਤਾਰ ਕਿਰਪਾ ਕਰੇ ਕਿ ਵੰਡ ਕੇ ਹੀ ਸਮਾਂ ਨਿਕਲਦਾ ਹੈ, ਪੰਜਾਬ ਵਿੱਚ ਅਗਰ ਥੋੜ੍ਹੇ ਦਿਨ ਮਿਲਦੇ ਹਨ ਇਸੇ ਤਰ੍ਹਾਂ ਦੇ ਨਾਲ ਕਿਤੇ ਉੱਤਰ ਪ੍ਰਦੇਸ਼, ਕਿਤੇ ਮਹਾਰਾਸ਼ਟਰ, ਕਿਤੇ ਗੁਜਰਾਤ, ਕਿਤੇ ਉੜੀਸਾ, ਕਿਤੇ ਬੰਗਾਲ, ਕਿਤੇ ਰਾਜਸਥਾਨ, ਕਿਤੇ ਗੁਜਰਾਤ, ਇਸੇ ਤਰ੍ਹਾਂ ਦੇ ਨਾਲ ਅਨੇਕਾਂ ਪ੍ਰਾਂਤਾਂ ਦੇ ਵਿੱਚ ਇਸ ਸਾਲ ਵੀ ਜਾਣ ਦਾ ਮੌਕਾ ਮਿਲਿਆ ਹੈ। ਉਹ ਆਪਣੀ ਆਪਣੀ ਭਾਸ਼ਾ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਇਹ ਪੈਗਾਮ ਵੀ ਦੇ ਰਹੇ ਹਨ, ਇਹ ਨਗਮੇ ਵੀ ਗਾ ਰਹੇ ਹਨ। ਅਜੇ ਪਿੱਛੇ ਜਦ ਉੱਤਰ ਪ੍ਰਦੇਸ਼ ਜਾਣ ਦਾ ਮੌਕਾ ਮਿਲਿਆ, ਜਿਨ੍ਹਾਂ ਥਾਵਾਂ ਦਾ ਦਾਸ ਨੇ ਜ਼ਿਕਰ ਕੀਤਾ, ਵੈਸੇ ਉਹਨਾਂ ਦਿਨਾਂ ਵਿੱਚ ਇਸ ਪਾਸੇ ਸੋਚਿਆ ਸੀ ਆਉਣ ਦਾ ਔਰ ਉਸ ਲੜੀ ਦੇ ਵਿੱਚ, ਉਸ ਯਾਤਰਾ ਵਿੱਚ ਜੰਮੂ ਕਸ਼ਮੀਰ ਦਾ ਵੀ ਧਿਆਨ ਬਣਿਆ ਹੋਇਆ ਸੀ, ਲੇਕਿਨ ਕਿਉਂਕਿ ਇਲੈਕਸ਼ਨ ਦੇ ਦਿਨ ਸਨ ਔਰ ਕਈ ਤਰ੍ਹਾਂ ਦੇ ਕੋਡ ਲਾਗੂ ਹੁੰਦੇ ਹਨ ਔਰ ਕਈ ਤਰ੍ਹਾਂ ਦੀ ਉਸ ਵਿੱਚ ਪਰਮਿਸ਼ਨਸ ਔਰ ਕਈ ਕਠਿਨਾਈਆਂ ਹੁੰਦੀਆਂ ਹਨ, ਤੋ ਇਸ ਲਈ ਉਹ ਜਿਹੜਾ ਜਿਵੇਂ ਟ੍ਰੇਨ ਜਾ ਰਹੀ ਹੁੰਦੀ ਹੈ ਕੰਡਾ ਬਦਲ ਜਾਂਦਾ ਹੈ, ਤੋ ਇੱਧਰ ਆਉਂਦਿਆਂ ਆਉਂਦਿਆਂ ਟ੍ਰੇਨ ਉੱਤਰ ਪ੍ਰਦੇਸ਼ ਵੱਲ ਤੁਰ ਚੱਲੀ ਗਈ। ਤੋ ਉਦੋਂ ਕਿਉਂਕਿ ਦਿਨ ਜ਼ਿਆਦਾ ਮਿਲੇ ਸਨ, ਤੋ ਉਦੋਂ ਅਸੀਂ ਪੰਜਾਬ ਦੇ ਨਾਲ J&K ਵੀ ਹੋ ਜਾਏਗਾ, ਜਿੱਥੇ ਕਿ ਪਿਛਲੇ 4 ਸਾਲ ਪਹਿਲਾਂ 2010 ਵਿੱਚ ਜੰਮੂ ਕਸ਼ਮੀਰ ਦੇ ਮੇਂਢਰ ਤੱਕ ਵੀ ਜਾਣ ਦਾ ਮੌਕਾ ਮਿਲਿਆ ਸੀ, ਜੰਮੂ ਔਰ ਕਠੂਆ ਇਤਿਆਦਿ। ਲੇਕਿਨ ਇਸ ਯਾਤਰਾ ਵਿੱਚ ਕਿਉਂਕਿ ਹੁਣ ਜਿਹੜੀ ਯਾਤਰਾ ਬਣੀ ਇਹ ਕੇਵਲ 5 ਦਿਨ ਹੀ ਮਿਲ ਪਾਏ, ਇਸ ਲਈ ਜ਼ਿਆਦਾ ਥਾਵਾਂ 'ਤੇ ਹੋਰ ਅੱਗੇ ਜਾਣ ਦਾ ਅਵਸਰ ਨਹੀਂ ਮਿਲ ਪਾਇਆ। ਤੋ ਦਾਤਾਰ ਕਿਰਪਾ ਕਰੇ ਕਿ ਫਿਰ ਕਦੇ ਸਮਾਂ ਐਸਾ ਬਣੇ ਜਦਕਿ ਇਹਨਾਂ ਇਲਾਕਿਆਂ ਵਿੱਚ ਹੋਰ ਵੀ ਜਿੱਥੋਂ ਕਿ ਆਪ ਚੱਲ ਕੇ ਆਏ ਹੋ ਔਰ ਅੱਜ ਵੀ ਆਪਨੇ ਵਿਸ਼ਾਲ ਸਮਾਗਮ ਜਿੱਥੇ ਕਿ ਸੰਗਮ ਹੀ ਹੋ ਗਿਆ J&K ਦਾ, ਹਿਮਾਚਲ ਦਾ ਔਰ ਪੰਜਾਬ ਦਾ, ਜਿੱਥੇ ਕਿ ਇਸ ਤਰ੍ਹਾਂ ਦੇ ਨਾਲ ਇੱਕ ਵਿਸ਼ਾਲ ਰੂਪ ਆਪਨੇ ਧਾਰਨ ਕੀਤਾ ਹੈ, ਇਸ ਲਈ ਦੇਰੀ ਕਾਫੀ ਹੋ ਚੁੱਕੀ ਹੈ, ਹੋਰ ਜ਼ਿਆਦਾ ਸ਼ਬਦਾਂ ਦਾ ਸਹਾਰਾ ਲੈਣਾ ਮੁਮਕਿਨ ਨਹੀਂ ਹੈ ਔਰ ਸਰਦੀਆਂ ਦੇ ਦਿਨ ਹਨ ਔਰ ਹਨੇਰਾ ਵੀ ਜਲਦੀ ਹੋ ਜਾਂਦਾ ਹੈ ਔਰ ਇੱਥੋਂ ਵੀ ਰਵਾਨਗੀ ਹੁੰਦਿਆਂ ਹੁੰਦਿਆਂ ਕਾਫੀ ਸਮੇਂ ਲੱਗ ਜਾਏਗਾ, ਕਿਉਂਕਿ ਜਿੱਥੇ ਦਾਸ ਨੇ ਉੱਤਰ ਪ੍ਰਦੇਸ਼ ਦਾ ਜ਼ਿਕਰ ਕੀਤਾ ਉੱਥੇ ਚਾਹੇ ਪ੍ਰਤਾਪਗੜ੍ਹ ਸੀ ਚਾਹੇ ਆਜ਼ਮਗੜ੍ਹ ਸੀ, ਉੱਥੇ ਸੰਗਤਾਂ ਨੂੰ ਗਰਾਊਂਡ 'ਚੋਂ ਵਿਹਲਿਆਂ ਹੁੰਦਿਆਂ ਹੋਇਆਂ 4 ਘੰਟੇ ਲੱਗ ਗਏ। ਇਸ ਤਰ੍ਹਾਂ ਦੇ ਨਾਲ ਇਤਨੀ ਸੰਗਤ ਉੱਥੇ ਵੀ ਇਕੱਠੀ ਹੋਈ ਸੀ। ਤੋ ਇਸ ਲਈ ਦਾਸ ਅੰਤ ਵਿੱਚ ਸ਼ੁਭਕਾਮਨਾ ਕਰਦਾ ਹੈ, ਜਿਵੇਂ ਕਿ ਅਨੇਕਾਂ ਨੇ ਕੀਤੀਆਂ, ਕਿ ਆਉਣ ਵਾਲੇ ਨਵੇਂ ਸਾਲ ਦੇ ਵਾਸਤੇ ਸ਼ੁਭਕਾਮਨਾਵਾਂ। ਇਹੀ ਅਰਦਾਸ ਕਿ ਦਾਤਾਰ ਕਿਰਪਾ ਕਰੇ कि सब नू हर प्रकार दे दुनियावी सुख भी प्रदान करे और शुभकामना यही कि सारे ही प्यार दे नाल मिलवर्तन नाल रहन, घरां दे विच भी एका ते प्यार होवे, मोहल्लियां दे विच भी, प्रांतां विच, मुल्क विच, सारे मुल्कां विच, सारे विश्व दे विच एक प्यार ही प्यार होवे, इसे नू वादा देण दे विच सारे अपना योगदान दिंदे चले जाण। इसे शुभकामना दे नाल दास आप तो इजाजत चाहेगा और यही पैगाम ये संदेश अगे तो अगे पहुँचाते चले जाओ। ये दातार भी शक्ति सब नू दवे, छोटे छोटे बच्चों नू भी तुसी देख रहे हो, कल भी कपूरथले विखे छोटी जी बच्ची ने भी राजमाता जी दी लिखित कविता दा सहारा लिता। राजमाता जी जिन्होंने कितने कितने उपकार सब दे उत्ते कीते, सारा ही जीवन लगाया, जिवें उन्होंने ये संदेश जन जन तक पहुँचाण लई अपना सब कुछ नछावर किया, इस तरह के नाल यही पैगाम अगे तो अगे बच्चे भी बनते जा रहे हैं, जवान भी बनते जा रहे हैं, बजुर्ग मातावां भैणां भी बनदिया जा रही हैं और इस तरह के सब दे योगदान होंदे चले जाण, धरती का सवरना होंदा चला जाए। सत संगत जी धन।